ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਰੂਪ ਸਾਧ ਸਿੰਘ ਜੀ, ਆਪ ਜੀ ਨੇ ਅੰਮ੍ਰਿਤ ਵੇਲੇ ਜੋ ਸਤਿਗੁਰੂ ਜੀ ਨੇ ਪਿਤਰ ਹੁਕਮਨਾਮਾ ਬਖਸ਼ਿਸ਼ ਕੀਤਾ, ਆਪ ਜੀ ਨੇ ਬਖਸ਼ਿਸ਼ ਭਰਿਆ ਪਿਤਰ ਹੁਕਮਨਾਮਾ ਸਰਵਣ ਕੀਤਾ। ਆਓ ਅੱਜ ਦੀ ਵਿਚਾਰ ਆਰੰਭ ਕਰਨ ਤੋਂ ਪਹਿਲਾਂ ਸਤਿਗੁਰੂ ਜੀ ਦੀ ਨਜ਼ਰ ਪ੍ਰਾਪਤ ਕਰਨ ਲਈ, ਤਾਂ ਕਿ ਨਜ਼ਰ ਦੁਆਰਾ ਵਿਚਾਰ ਹੋ ਸਕੇ, ਸਾਰੇ ਜਪੀਏ ਸਤਨਾਮ ਸ਼੍ਰੀ ਵਾਹਿਗੁਰੂ। ਇੱਕ ਵਾਰ ਫਿਰ ਜਪੋ ਸਤਨਾਮ ਸ਼੍ਰੀ ਵਾਹਿਗੁਰੂ। ਕੋਈ ਐਸੀ ਜੁਗਤ ਮਿਲ ਜਾਏ ਜਿਸ ਜੁਗਤ ਦੁਆਰਾ ਸਿਰਫ ਨਜ਼ਦੀਕੀ ਹੀ ਨਹੀਂ ਬਲਕਿ ਸਾਂਝ ਪੈ ਜਾਏ, ਸੱਚਮੁੱਚ ਆਪਣਾ ਉਹੀ ਹੈ ਜਿਸ ਆਪਣੇ ਨਾਲ ਆਪਣਿਆਂ ਵਰਗੀ ਸਾਂਝ ਹੋਵੇ। ਸੱਚਮੁੱਚ ਜੇ ਸਾਂਝ ਪੈ ਜਾਏ ਫਿਰ ਤਾਂ ਇੱਕ ਦੂਸਰੇ ਦੇ ਭੇਦ ਲੈਣ ਦੀ ਲੋੜ ਨਹੀਂ ਪੈਂਦੀ, ਕਿਉਂਕਿ ਇੱਕ ਦੂਸਰੇ ਕੋਲੋਂ ਕੋਈ ਭੇਦ ਲੁਕੋਈ ਨਹੀਂ ਸਕਦਾ। ਇਹ ਆਪਣਿਆਂ ਦੀ ਗੱਲ ਹੈ, ਪਰ ਇਹ ਸਾਂਝ ਕਿਵੇਂ ਪਵੇ, ਕਿਸ ਪ੍ਰਕਾਰ ਐਸੀ ਅਵਸਥਾ ਪ੍ਰਾਪਤ ਹੋ ਜਾਏ ਜਿਸ ਨੂੰ ਸਿਰਫ ਨਜ਼ਦੀਕੀ ਹੀ ਨਾ ਕਿਹਾ ਜਾਏ ਬਲਕਿ ਸਾਂਝ ਵਾਲੀ ਪ੍ਰੀਤੀ ਕਿਹਾ ਜਾਏ। ਨਜ਼ਦੀਕ ਤਾਂ ਸਨਕ ਅਤੇ ਸਨੰਦ ਵੀ ਰਹਿੰਦੇ ਸਨ, ਬ੍ਰਹਮਾ ਦੇ ਲੜਕੇ। ਨਜ਼ਦੀਕ ਤਾਂ ਸੁਰਪਤ ਦੇਵਤਿਆਂ ਦੇ ਵੱਡਾ ਦੇਵਤਾ ਇੰਦਰ ਵੀ ਕਿਸੇ ਦੇ ਨਜ਼ਦੀਕ ਰਹਿੰਦਾ ਹੋਏਗਾ, ਪਰ ਇਹਨਾਂ ਨੇ ਭੇਦ ਨਹੀਂ ਜਾਣਿਆ। ਜਪੋ ਸਤਨਾਮ ਸ਼੍ਰੀ ਵਾਹਿਗੁਰੂ। ਸਿਰਫ ਨਜ਼ਦੀਕ ਰਹਿਣ ਨਾਲ ਭੇਦ ਕੋਈ ਵੀ ਪ੍ਰਾਪਤ ਨਹੀਂ ਕਰ ਸਕਦਾ। ਸਤਿਗੁਰੂ ਜੀ ਦੇ ਸ਼ਬਦ ਵਿੱਚ ਇਹ ਗੱਲ ਸਪਸ਼ਟ ਕੀਤੀ ਗਈ, ਮਨੁੱਖ ਨਹੀਂ ਜਾਣ ਸਕਦਾ ਕਿ ਸਤਿਗੁਰੂ ਜੀ ਦੇ ਦਿਲ ਵਿੱਚ ਕੀ ਹੈ। ਮਨੁੱਖ ਨਹੀਂ ਜਾਣ ਸਕਦਾ ਕਿ ਸਤਿਗੁਰੂ ਜੀ ਨੂੰ ਕੀ ਚੰਗਾ ਲੱਗਦਾ ਹੈ। ਜੇ ਅਗਰ ਕੋਈ ਜਾਣ ਸਕਦਾ ਹੈ ਤਾਂ ਸਿਰਫ ਗੁਰਸਿੱਖ ਜਾਣ ਸਕਦਾ ਹੈ। ਗੁਰਸਿੱਖ ਕਿਉਂ ਜਾਣ ਸਕਦਾ ਹੈ? ਕਿਉਂਕਿ ਗੁਰਸਿੱਖ ਦੇ ਅੰਦਰ ਸਤਿਗੁਰੂ ਵਰਤਦਾ ਹੈ। ਗੁਰਸਿੱਖ ਦੇ ਅੰਦਰ ਸਤਿਗੁਰੂ ਕਿਉਂ ਵਰਤਦਾ ਹੈ? ਕਿਉਂਕਿ ਗੁਰਸਿੱਖ ਉਹ ਕਰਮ ਕਰਦਾ ਹੈ ਜੋ ਸਤਿਗੁਰੂ ਜੀ ਦੀ ਆਗਿਆ ਵਿੱਚ ਹੁੰਦੇ ਨੇ। ਸਤਿਗੁਰੂ ਜੀ ਦੇ ਹੁਕਮ ਵਿੱਚ ਜੋ ਕਰਮ ਹੁੰਦੇ ਨੇ ਗੁਰਸਿੱਖ ਸਿਰਫ ਉਹੀ ਕਰਦਾ ਹੈ, ਉਸੇ ਦਾ ਹੀ ਫੁਰਨਾ ਸੋਚਦਾ ਹੈ, ਉਸੇ ਨੂੰ ਲੋਚਦਾ ਹੈ। ਜੇ ਗੁਰਸਿੱਖਾਂ ਅੰਦਰ ਸਤਿਗੁਰੂ ਵਰਤਦੇ ਨੇ, ਭਗਤਾਂ ਦੇ ਅੰਦਰ ਭਗਵਾਨ ਵਰਤਦੇ ਨੇ, ਪਰਮੇਸ਼ਰ ਵਰਤਦੇ ਨੇ ਆਪਣੇ ਭਗਤਾਂ ਦੇ ਅੰਦਰ, ਜੇ ਪਰਮੇਸ਼ਰ ਭਗਤਾਂ ਦੇ ਅੰਦਰ ਵਰਤਦੇ ਨੇ ਤਾਂ ਪਰਮੇਸ਼ਰ ਦੇ ਦਿਲ ਵਿੱਚ ਕੀ ਹੈ? ਹਰ ਜੀਓ ਸੋਈ ਕਰੇ ਜੋ ਭਗਤ ਤੇਰੇ ਜਾਚੈ। ਜਪੋ ਸਤਨਾਮ ਸ਼੍ਰੀ ਵਾਹਿਗੁਰੂ। ਜੋ ਭਗਤ ਜਾਚਦੇ ਨੇ, ਜਾਚਨਾ ਕਰਦੇ ਨੇ, ਪਰਮੇਸ਼ੁਰ ਜੀ ਭਗਤਾਂ ਦੀ ਜਾਚਨਾ ਨੂੰ ਪ੍ਰਵਾਨ ਕਰਕੇ ਬਖਸ਼ਿਸ਼ ਕਰ ਦਿੰਦੇ ਨੇ। ਇਹ ਜੋ ਸਾਂਝ ਦੀ ਗੱਲ ਹੈ ਜਿਸ ਬਾਰੇ ਅੱਜ ਦਾ ਸ਼ਬਦ ਵਿਚਾਰਿਆ ਜਾ ਰਿਹਾ ਹੈ, ਸਤਿਗੁਰੂ ਜੀ ਨੇ ਕਿਹਾ ਇਹ ਸਾਂਝ ਕਿਵੇਂ ਪੈ ਸਕਦੀ ਹੈ, ਤਾਂ ਉਹਨਾਂ ਨੇ ਰਹਾਉ ਦੀ ਪੰਕਤੀ ਵਿੱਚ ਦਰਸਾਇਆ, ਸੰਤ ਸੰਗਤ ਰਾਮ ਹਿਰਦੈ ਵਸਾਈ। ਇੱਥੇ ਸ਼ਬਦ ਸਪਸ਼ਟ ਕਰਕੇ ਸਤਿਗੁਰੂ ਜੀ ਨੇ, ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਨੇ ਭਗਤ ਜੀ ਦਾ ਉਚਾਰਨ ਕੀਤਾ ਹੋਇਆ ਸ਼ਬਦ ਸਪਸ਼ਟ ਕੀਤਾ ਹੈ, ਸੰਤ ਸੰਗਤ। ਐਸੇ ਸੰਤ ਜਨਾਂ ਦੀ ਸੰਗਤ, ਐਸੇ ਸਤਿਗੁਰਾਂ ਦੀ ਸੰਗਤ ਵਿੱਚ ਰਹਿ ਕੇ, ਐਸੇ ਸਤਿਗੁਰਾਂ ਦੀ ਸੰਤ ਰੂਪ ਸਤਿਗੁਰੂ ਭਾਗ ਹੋਆ, ਗੁਰਸੰਤ ਮਿਲਾਇਆ, ਪ੍ਰਭ ਅਵਿਨਾਸ਼ੀ ਕਰਮੈ ਪਾਇਆ, ਐਸੇ ਸੰਤ ਜਨਾਂ ਦੀ ਸੰਗਤ, ਸੰਤ ਜਨਾਂ ਦੀ ਸ਼ਰਨ ਵਿੱਚ ਰਹਿ ਕੇ ਭਗਤ ਜੀ ਕਹਿੰਦੇ ਹਨ ਕਿ ਜੋ ਘੱਟ ਘੱਟ ਵਿੱਚ ਰਮਿਆ ਹੋਇਆ ਰਾਮ ਹੈ ਪਰਮਾਤਮਾ, ਮੈਂ ਆਪਣੇ ਹਿਰਦੇ ਵਿੱਚ ਵਸਾਉਂਦਾ ਹਾਂ। ਜਪੁ ਸਤਨਾਮ ਸ਼੍ਰੀ ਵਾਹਿਗੁਰੂ। ਹਿਰਦੇ ਵਿੱਚ ਵਸਾਉਂਦਾ ਹਾਂ, ਇਹ ਕੀ ਅਵਸਥਾ ਹੈ? ਅਸੀਂ ਵੀ ਵਿਚਾਰੀਏ ਕਿ ਅਸੀਂ ਵੀ ਸਤਿਗੁਰੂ ਜੀ ਦੀ ਸੰਗਤ ਵਿੱਚ ਬੈਠ ਕੇ ਅਸੀਂ ਪਰਮਾਤਮਾ ਦੇ ਨਾਮ ਨੂੰ ਹਿਰਦੇ ਵਿੱਚ ਵਸਾਇਆ ਹੈ ਕਿ ਨਹੀਂ। ਕੀ ਅਸੀਂ ਅਜੇ ਤੱਕ ਸਤਿਗੁਰੂ ਜੀ ਦੀ ਸ਼ਰਨ ਵਿੱਚ ਆ ਕੇ ਸਰਵਵਿਆਪਕ ਪਰਮਾਤਮਾ ਨੂੰ ਹਿਰਦੇ ਵਿੱਚ ਵਸਾਇਆ ਹੈ ਕਿ ਨਹੀਂ? ਜੇ ਨਹੀਂ ਵਸਾਇਆ ਤਾਂ ਕੀ ਸੋਚਣਾ ਪਏਗਾ? ਕਿ ਸਾਡੀ ਸਿਰਫ ਨਜ਼ਦੀਕੀ ਹੀ ਹੈ ਕਿ ਸਤਿਗੁਰਾਂ ਨਾਲ ਕੋਈ ਸਾਂਝ ਵੀ ਪਾਈ ਹੈ? ਜਪੁ ਸਤਨਾਮ ਸ਼੍ਰੀ ਵਾਹਿਗੁਰੂ। ਇਹ ਵਿਚਾਰ ਕਰਨੀਆਂ ਪੈਣਗੀਆਂ ਗੱਲਾਂ, ਕਿਉਂਕਿ ਇਸੇ ਸ਼ਬਦ ਵਿੱਚ ਉਹਨਾਂ ਨੇ ਸਪਸ਼ਟ ਕਰ ਦਿੱਤਾ, ਸ਼ੇਸ਼ ਨਾਗ ਹੈ ਹਜ਼ਾਰਾਂ ਮੂੰਹ ਵਾਲਾ, ਨਿਤ ਨਵੇਂ ਨਾਮ ਲੈਂਦਾ ਹੈ, ਨਿਤ ਨਵੇਂ ਨਾਮ ਲੈਣ ਵਾਲਾ ਹਜ਼ਾਰਾਂ ਮੂੰਹਾਂ ਵਾਲਾ ਸ਼ੇਸ਼ ਨਾਗ, ਉਹ ਵੀ ਤੁਹਾਡਾ ਭੇਦ ਨਹੀਂ ਜਾਣ ਸਕਿਆ। ਸਨਕ ਸਨੰਦ ਮਹੇਸ਼ ਸਮਾਨਾ, ਸਮਾਨਾ ਕਹਿੰਦੇ ਵਰਗਿਆਂ ਨੂੰ, ਬ੍ਰਹਮਾ ਦੇ ਲੜਕੇ ਅਤੇ ਸ਼ਿਵ ਵਰਗਿਆਂ ਨੇ ਵੀ ਤੇਰਾ ਭੇਦ ਨਹੀਂ ਜਾਣਿਆ। ਜਪੁ ਸਤਨਾਮ ਸ਼੍ਰੀ ਵਾਹਿਗੁਰੂ। ਸਨਕ ਸਨੰਦ ਮਹੇਸ਼ ਸਮਾਨਾ, ਸ਼ੇਖ ਨਾਗ ਤੇਰੋ ਮਰਮ ਨਾ ਜਾਣਨਾ। ਅਤੇ ਪ੍ਰਾਪਤ ਕਿਵੇਂ ਹੋਇਆ? ਸੰਤ ਸੰਗਤ ਰਾਮ ਹਿਰਦੈ ਵਸਾਈ, ਇੱਕ ਹੋਰ ਸ਼ਬਦ ਵਿੱਚ ਵੀ ਆਖਦੇ ਹਨ, ਕਹਿੰਦੇ ਹਨ ਸ਼ਬਦ ਵਿੱਚ ਸਪਸ਼ਟ ਕਰ ਗਏ, ਕਹਿੰਦੇ ਇਸ ਮਨ ਕੋ ਕੋਈ ਖੋਜੋ ਭਾਈ, ਕੋਈ ਖੋਜ ਕੇ ਦੱਸੋ, ਤਨ ਛੂਟੈ ਮਨ ਕਹਾਂ ਸਮਾਈ। ਸਰੀਰ ਜਦੋਂ ਬਿਨਸ ਜਾਂਦਾ ਹੈ ਤਾਂ ਮਨ ਆਤਮਾ ਕਿੱਥੇ ਜਾਂਦੀ ਹੈ, ਕਿੱਥੇ ਜਾਂਦੀ ਹੈ? ਫਿਰ ਅੱਗੇ ਕਹਿ ਦਿੱਤਾ, ਇਸ ਮਨ ਕੋ ਕੋਈ ਖੋਜੋ ਭਾਈ, ਤਨ ਛੂਟੇ ਮਨ ਕਹਾਂ ਸਮਾਈ। ਅਤੇ ਫਿਰ ਜਿਨ੍ਹਾਂ ਨੇ ਲੱਭਿਆ ਕਿਨ੍ਹਾਂ ਨੇ ਲੱਭਿਆ? ਜਿਨ੍ਹਾਂ ਨੇ ਨਹੀਂ ਲੱਭ ਸਕੇ, ਬੇਸ਼ੱਕ ਨਜ਼ਦੀਕ ਸਨ ਲੇਕਿਨ ਲੱਭ ਨਹੀਂ ਸਕੇ। ਸੁੱਖ ਮੰਗਤ ਦੁੱਖ ਆਗੈ ਆਵੈ, ਸੋ ਸੁਖ ਹਮੋ ਨਾ ਮੰਗਿਆ ਪਾਵੈ, ਇਸ ਸੁਖ ਤੇ ਸ਼ਿਵ ਬ੍ਰਹਮ ਡਰਾਨਾ। ਇਹ ਸੁੱਖ ਮੰਗਦੇ ਰਹੇ ਸ਼ਿਵ ਅਤੇ ਬ੍ਰਹਮ ਵੀ, ਪਰ ਸੋ ਸੁਖ ਹਮੋ ਸਾਚ ਕਰ ਜਾਨਾ। ਸਨਕਾਦਿਕ ਨਾਰਦ ਮੁਨ ਸ਼ੇਖਾ, ਸਨਕਾਦਿਕ ਬ੍ਰਹਮਾ ਦੇ ਲੜਕੇ ਨਾਰਦ, ਨਾਰਦ ਮੁਨੀ, ਸ਼ੇਸ਼ ਨਾਗ, ਤਿੰਨ ਵੀ ਤਨ ਮੈਂ ਮਨ ਨਹੀਂ ਭੇਖਾ। ਇਹਨਾਂ ਨੇ ਵੀ ਆਪਣੇ ਸਰੀਰ ਵਿੱਚ ਆਤਮਾ ਦੀ ਪਹਿਚਾਣ ਨਹੀਂ ਕੀਤੀ, ਫਿਰ ਕਿਹਨੇ ਕੀਤੀ? ਆਖਰੀ ਪੰਕਤੀ ਵਿੱਚ ਕਹਿ ਗਏ, ਗੁਰ ਪ੍ਰਸਾਦੀ ਜੈ ਦਿਓ ਨਾਮਾ, ਭਗਤ ਕੇ ਪ੍ਰੇਮ ਇਨ ਹੀ ਹੈ ਜਾਨਾ। ਜਪੁ ਸਤਨਾਮ ਸ਼੍ਰੀ ਵਾਹਿਗੁਰੂ। ਗੁਰੂ ਦੀ ਕਿਰਪਾ ਜਿਨ੍ਹਾਂ 'ਤੇ ਹੋਈ, ਭਗਤ ਜੈਦੇਵ ਜੀ 'ਤੇ, ਭਗਤ ਨਾਮਦੇਵ ਜੀ ਤੇ ਉਹਨਾਂ ਨੇ ਹੀ ਭਗਤੀ ਦੇ ਪ੍ਰੇਮ ਵਿੱਚ ਜਾਣਿਆ, ਕਿਉਂਕਿ ਉਹਨਾਂ ਦੀ ਸਾਂਝ ਪੈ ਗਈ, ਉਹਨਾਂ ਨੇ ਆਪਣਾ ਬਣਾ ਲਿਆ। ਉਹਨਾਂ ਨੇ ਕਿਹਾ ਅਬ ਮੈਂ ਰਾਮ ਆਪਣਾ ਕਰ ਜਾਂਦੇ ਹਾਂ, ਜਪ ਸਤਨਾਮ ਸ਼੍ਰੀ ਵਾਹਿਗੁਰੂ, ਆਪਣਾ ਕਰ ਲਿਆ। ਇਹ ਕੀ ਅਵਸਥਾ ਹੈ, ਇਹ ਕੀ ਸਤਿਗੁਰੂ ਜੀ ਦਾ ਖੇਲ ਹੈ, ਇਸ ਖੇਲ ਨੂੰ ਸਮਝੀਏ। ਦੇਖਿਆ ਗਿਆ ਕਿ ਸੋਨਾ ਜੋ ਹੈ ਜਦੋਂ ਸ਼ੁੱਧ ਕੀਤਾ ਜਾਂਦਾ ਹੈ ਤਾਂ ਸਾਰਾਫ ਦੀ ਨਜ਼ਰ ਵਿੱਚ, ਉਸ ਦੀ ਨਜ਼ਰ ਵਿੱਚ ਇਸ ਨੂੰ ਢਾਲਿਆ ਜਾਂਦਾ, ਸੇਕ ਦਿੱਤਾ ਜਾਂਦਾ। ਜਦੋਂ ਇਹ ਢਲ ਜਾਂਦਾ ਤਾਂ ਫਿਰ ਨਦਰ ਸਰਾਫ ਵਨੀਸ਼ ਚੜਾਓ, ਜਪ ਸਤਨਾਮ ਸ਼੍ਰੀ ਵਾਹਿਗੁਰੂ, ਫਿਰ ਸ਼ੁੱਧ ਹੁੰਦਾ। ਇਸ ਦਾ ਮਤਲਬ ਇਹ ਹੋਇਆ ਜਿਹੜਾ ਸਰਾਫ ਦੀ ਨਜ਼ਰ ਵਿੱਚ ਸੇਕ ਦੇ ਤਾਓ ਨੂੰ, ਸੇਕ ਨੂੰ ਬਰਦਾਸ਼ਤ ਕਰ ਲਵੇ, ਤਾਓ ਨੂੰ ਬਰਦਾਸ਼ਤ ਕਰ ਲਵੇ, ਸਹਿ ਲਵੇ ਅਤੇ ਨਜ਼ਰ ਵਿੱਚ ਰਵੇ, ਉਸ ਦੀ ਹਜ਼ੂਰੀ ਵਿੱਚ ਰਵੇ, ਜਿਹੜਾ ਸ਼ੁੱਧ ਕਰਨਾ ਚਾਹੁੰਦਾ, ਜਿਹੜਾ ਸ਼ੁੱਧ ਕਰ ਰਿਹਾ, ਤਾਂ ਫਿਰ ਸੋਨਾ ਸ਼ੁੱਧ ਹੋ ਜਾਏਗਾ। ਜੇ ਅਗਰ ਸੋਨੇ ਦੀ ਮੈਲ ਕੱਟੀ ਜਾ ਸਕਦੀ ਹੈ ਸਿਰਫ ਸਰਾਫ ਦੇ ਨਜ਼ਦੀਕ ਬਹਿਣ ਨਾਲ ਨਹੀਂ, ਉਸ ਦੀ ਨਜ਼ਰ ਵਿੱਚ, ਉਸ ਦੀ ਆਗਿਆ ਵਿੱਚ ਰਹਿਣ ਨਾਲ, ਉਸ ਦੀ ਆਗਿਆ ਵਿੱਚ ਢਲਣ ਨਾਲ, ਉਸ ਦੀ ਆਗਿਆ ਵਿੱਚ ਆਪਣੀ ਹੋਂਦ ਨੂੰ ਆਗਿਆ ਵਿੱਚ ਸਮਾ ਦੇਣ ਨਾਲ, ਤਾਂ ਫਿਰ ਉਹ ਸ਼ੁੱਧ ਹੋਇਆ। ਸਾਂਝ ਕਦੋਂ ਪਈ ਸਰਾਫ ਨਾਲ? ਸੁਨਿਆਰੇ ਦੀ ਸੋਨੇ ਨਾਲ, ਸੋਨੇ ਦੀ ਸੁਨਿਆਰੇ ਨਾਲ ਸਾਂਝ ਕਿਉਂ ਪਈ? ਕਿਉਂਕਿ ਸੁਨਿਆਰੇ ਨੇ ਸੋਨਾ ਢਾਲਣਾ ਅਤੇ ਸੋਨੇ ਨੇ ਸੁਨਿਆਰੇ ਦੀ ਨਜ਼ਰ ਵਿੱਚ ਰਹਿਣਾ। ਜਪ ਸਤਨਾਮ ਸ਼੍ਰੀ ਵਾਹਿ, ਇਹ ਨਹੀਂ ਕਿ ਸੋਨਾ ਸੁਨਿਆਰੇ ਦੇ ਨਜ਼ਦੀਕ ਪਿਆ ਪਿਆ ਹੀ ਕਵੇ ਕਿ ਮੈਨੂੰ ਸੇਕ ਨਾ ਦੇਵੇ, ਮੈਨੂੰ ਢਾਲੇ ਨਾ, ਮੈਨੂੰ ਤਾਉ ਨਾ ਲੱਗੇ ਅਤੇ ਮੈਂ ਸ਼ੁੱਧ ਹੋ ਜਾਵਾਂ। ਜਪ ਸਤਨਾਮ ਸ਼੍ਰੀ ਵਾਹਿਗੁਰੂ, ਇਹ ਨਹੀਂ। ਜੇ ਅਗਰ ਸੋਨਾ ਸ਼ੁੱਧ ਹੁੰਦਾ ਸਰਾਫ ਦੀ ਨਜ਼ਰ ਵਿੱਚ, ਤਾਂ ਫਿਰ ਇਹ ਜੀਵਨ ਵੀ ਸ਼ੁੱਧ ਹੋ ਸਕਦਾ ਹੈ ਜਦੋਂ ਪਾਰ ਬ੍ਰਹਮ ਦੀ ਨਜ਼ਰ, ਪਾਰ ਬ੍ਰਹਮ ਦੀ ਹਜ਼ੂਰੀ ਔਰ ਪਾਰ ਬ੍ਰਹਮ ਦੀ ਟਕਸਾਲ ਵਿੱਚ। ਜਪੋ ਸਤਨਾਮ ਸ਼੍ਰੀ ਵਾਹਿਗੁਰੂ। ਹੁਣ ਪਾਰ ਬ੍ਰਹਮ ਦੀ ਟਕਸਾਲ ਸਤਿਗੁਰੂ ਦੀ ਸਤ ਸੰਗਤ ਹੈ। ਇੱਕ ਵਾਰੀ ਸਾਰੇ ਜਪੋ ਸਤਨਾਮ ਸ਼੍ਰੀ ਵਾਹਿਗੁਰੂ। ਸੰਤ ਸੰਗਤ ਰਾਮ ਹਿਰਦੈ ਵਸਾਈ, ਸਤਿਗੁਰੂ ਜੀ ਦੀ ਸਤ ਸੰਗਤ ਇਹ ਪਾਰ ਬ੍ਰਹਮ ਦੀ ਟਕਸਾਲ ਹੈ। ਦੂਜੇ ਸ਼ਬਦਾਂ ਵਿੱਚ ਸਤਿਗੁਰੂ ਦੀ ਸਤ ਸੰਗਤ ਪਾਰ ਬ੍ਰਹਮ ਦਾ ਘਰ ਹੈ। ਸਤਿਗੁਰੂ ਦੀ ਸਤ ਸੰਗਤ ਵਿੱਚ ਹੀ ਪਾਰ ਬ੍ਰਹਮ ਦਾ ਵਾਸਾ ਹੈ। ਅਤੇ ਹੁਣ ਕਹਿ ਦਿਆਂ ਸਤਿਗੁਰੂ ਦੀ ਨਜ਼ਰ ਪਾਰ ਬ੍ਰਹਮ ਦੀ ਨਜ਼ਰ ਹੈ, ਸਤਿਗੁਰੂ ਦਾ ਕਰਮ ਪਾਰ ਬ੍ਰਹਮ ਦਾ ਕਰਮ ਹੈ, ਸਤਿਗੁਰੂ ਦੀ ਹਜ਼ੂਰੀ ਪਾਰ ਬ੍ਰਹਮ ਦੀ ਹਜ਼ੂਰੀ ਹੈ, ਸਤਿਗੁਰੂ ਦਾ ਬਚਨ ਪਾਰ ਬ੍ਰਹਮ ਦਾ ਬਚਨ ਹੈ, ਸਤਿਗੁਰੂ ਦੀ ਸ਼ਰਨ ਪਾਰ ਬ੍ਰਹਮ ਦੀ ਸ਼ਰਨ ਹੈ। ਜੇ ਅਗਰ ਸੋਨਾ ਸੁਨਿਆਰੇ ਦੀ ਟਕਸਾਲ ਵਿੱਚ ਜਾ ਕੇ ਸ਼ੁੱਧ ਹੁੰਦਾ ਤਾਂ ਫਿਰ ਜੀਵਨ ਸਤਿਗੁਰੂ ਦੀ ਸਤ ਸੰਗਤ ਜੋ ਹੈ, ਪਾਰ ਬ੍ਰਹਮ ਦੀ ਟਕਸਾਲ ਹੈ, ਉਸ ਵਿੱਚ ਹੀ ਸ਼ੁੱਧ ਹੋ ਸਕਦਾ, ਵਰਨਾ ਸ਼ੁੱਧ ਨਹੀਂ ਹੋ ਸਕਦਾ। ਖੋਟਾ ਸਿੱਕਾ ਜੋ ਹੈ, ਇੱਕ ਵਾਰੀ ਸਾਰੇ ਜਪੋ ਸਤਨਾਮ ਸ਼੍ਰੀ ਵਾਹਿਗੁਰੂ। ਖੋਟਾ ਸਿੱਕਾ ਜੋ ਹੈ ਉਹ ਖਰਾ ਹੋ ਸਕਦਾ, ਪਰ ਉਸੇ ਟਕਸਾਲ ਵਿੱਚ, ਜਿਸ ਟਕਸਾਲ ਦਾ ਸਿੱਕਾ ਹੈ ਉਸ ਦੇ ਵਿੱਚ ਉਹ ਚਾਂਦੀ ਢਾਲ ਕੇ ਭਰੇ ਅਤੇ ਆਪਣੀ ਸਟੈਂਪ ਲਗਾਵੇ, ਮੋਹਰ ਲਗਾਵੇ। ਪਰ ਜੇ ਅਗਰ ਕੋਈ ਕਹੇ ਕਿ ਸਿੱਕਾ ਆਪ ਹੀ ਮੈਂ ਘਰ ਢਾਲ ਲਵਾਂ, ਬੇਸ਼ੱਕ ਉਹ ਜ਼ਿਆਦਾ ਵੀ ਚਾਂਦੀ ਭਰ ਲਵੇ, ਪਰ ਬਿਨਾਂ ਉਸ ਟਕਸਾਲ ਦੀ ਮੋਹਰ ਤੋਂ ਸਿੱਕਾ ਖੋਟਾ ਹੀ ਰਹੇਗਾ। ਸਿੱਕਾ ਖਰਾ ਹੋ ਸਕਦਾ ਹੈ ਜੇ ਟਕਸਾਲੋਂ ਮੋਹਰ ਲੱਗੇ, ਅਤੇ ਜੀਵਨ ਖਰਾ ਹੋ ਸਕਦਾ ਜਿਸ ਜੀਵਨ ਲਈ ਖਰਾ ਕਰਨ ਲਈ ਇਹ ਮਨੁੱਖ ਖੋਟੇ ਜੀਵਨ ਤੋਂ ਖਰਾ ਕਰਨਾ ਚਾਹੁੰਦਾ ਹੈ, ਅਤੇ ਜੀਵਨ ਉਸੇ ਟਕਸਾਲ ਤੋਂ ਹੀ ਖਰਾ ਹੋਏਗਾ ਜਿਸ ਟਕਸਾਲ ਤੋਂ ਇਹ ਜੀਵਨ ਬਣਿਆ। ਜਪੋ ਸਤਨਾਮ ਸ਼੍ਰੀ ਵਾਹਿਗੁਰੂ। ਇਹ ਜੀਵਨ ਪਾਰ ਬ੍ਰਹਮ ਨੇ ਦਿੱਤਾ ਹੈ, ਅਤੇ ਪਾਰ ਬ੍ਰਹਮ ਦੀ ਟਕਸਾਲ ਹੈ ਘੜੀ ਹੈ ਸ਼ਬਦ ਸੱਚੀ ਟਕਸਾਲ, ਜਿਨ ਕੋ ਨਦਰ ਕਰਮ ਤਿਨਕਾਰ। ਗੱਲ ਸਪਸ਼ਟ ਹੈ, ਜੇ ਚਾਂਦੀ ਨਹੀਂ ਸਿੱਕੇ ਵਿੱਚ ਸਿੱਕਾ ਖੋਟਾ, ਜੇ ਸ਼ਬਦ ਨਹੀਂ ਜੀਵਨ ਵਿੱਚ ਜੀਵਨ ਖੋਟਾ, ਅਤੇ ਸਤਿਗੁਰੂ ਸ਼ਬਦ ਨੂੰ ਢਾਲਦੇ ਹਨ ਸੱਚੀ ਟਕਸਾਲ ਵਿੱਚ ਜੀਵਨ ਨੂੰ ਸ਼ੁੱਧ ਕਰਨ ਵਾਸਤੇ। ਸਤਿਗੁਰੂ ਖੋਟਿਓ ਖਰੇ ਕਰੇ ਸ਼ਬਦ ਸਵਾਰਨ ਹਾਰ। ਪਰ ਵਿਚਾਰ ਦੀ ਗੱਲ ਕੀ ਹੈ, ਜੇ ਸਤਿਗੁਰੂ ਦੀ ਸਤਸੰਗਤ ਪਾਰ ਬ੍ਰਹਮ ਦਾ ਘਰ ਹੈ, ਤਾਂ ਫਿਰ ਪਾਰ ਬ੍ਰਹਮ ਦੇ ਘਰ ਵਿੱਚ ਰਹਿਣਾ, ਪਾਰ ਬ੍ਰਹਮ ਨਾਲ ਪਿਆਰ ਪਾਉਣਾ। ਜਪੋ ਸਤਨਾਮ ਸ਼੍ਰੀ ਵਾਹਿਗੁਰੂ। ਫਿਰ ਪਾਰ ਬ੍ਰਹਮ ਨਾਲ ਪਿਆਰ ਪਾਉਣਾ। ਜਦੋਂ ਅਸੀਂ ਪਾਰ ਬ੍ਰਹਮ ਨਾਲ ਪਿਆਰ ਪਾਉਣਾ ਚਾਹਾਂਗੇ, ਅਤੇ ਪਾਰ ਬ੍ਰਹਮ ਦੇ ਘਰ ਰਹਿਣਾ ਹੋਏਗਾ, ਵਾਸਾ ਕਰਨਾ ਹੋਏਗਾ। ਪਾਰ ਬ੍ਰਹਮ ਦਾ ਘਰ ਸਤਸੰਗਤ ਹੈ, ਜਿਹੜੇ ਸਤਸੰਗਤ ਨਾਲ ਆਪਣਾ ਸਾਂਝ ਪਾਉਣਗੇ, ਸਤਸੰਗੀਆਂ ਨਾਲ ਸਾਂਝ ਪਾਉਣਗੇ, ਉੱਥੇ ਇੱਕ ਨਾਮ ਨਾਲ ਨਿਉ ਹੋਏਗਾ, ਉੱਥੇ ਸਤ ਨਾਲ ਨਿਉ ਹੋਏਗਾ, ਉੱਥੇ ਸਤ ਦਾ ਆਸਣ ਹੈ, ਉੱਥੇ ਸਤ ਦੀ ਵਿਚਾਰ ਹੈ, ਉੱਥੇ ਸਤ ਦੀ ਸੁਗੰਧੀ ਹੈ, ਉੱਥੇ ਸਤ ਦੀ ਵੇਖਣੀ ਹੈ, ਉੱਥੇ ਸੱਤ ਦੀ ਬੋਲੀ ਹੈ। ਪਰ ਹੁਣ ਮੈਂ ਕਹਿ ਦਿਆਂ, ਪਰ ਜਿਹੜਾ ਇਸ ਘਰ ਤੋਂ, ਸੱਤ ਦੇ ਘਰ ਤੋਂ, ਸੱਤ ਸੰਗ ਤੋਂ ਦੂਰ ਜਾਏਗਾ, ਉਹ ਸੰਸਾਰ ਦੇ ਘਰ ਵਿੱਚ ਚਲਾ ਜਾਏਗਾ। ਇਹੋ ਗੱਲ ਸਮਝਣੀ ਸੀ। ਹੁਣ ਸੰਸਾਰ ਦੇ ਘਰ ਵਿੱਚ ਰਹਿ ਕੇ ਜਿਸ ਨੇ ਸੰਸਾਰ ਦੇ ਘਰ ਵਿੱਚ ਵਾਸਾ ਕਰ ਲਿਆ, ਰਹਿੰਦੇ ਤਾਂ ਸਤਸੰਗੀ ਵੀ ਸੰਸਾਰ ਦੇ ਘਰ ਵਿੱਚ ਨੇ, ਜਪੋ ਸਤਨਾਮ ਸ਼੍ਰੀ ਵਾਹਿਗੁਰੂ, ਪਰ ਉਹ ਸੰਸਾਰ ਵਿੱਚ ਰਹਿ ਕੇ ਰਿਸ਼ਤਾ ਸਤ ਨਾਲ ਜੁੜਿਆ। ਉਹਨਾਂ ਨੇ ਸੰਸਾਰ ਦੇ ਘਰ ਵਿੱਚ ਰਹਿ ਕੇ ਨਿਉ ਸਤ ਨਾਲ ਕੀਤਾ ਹੋਇਆ, ਉਹਨਾਂ ਨੇ ਸੰਸਾਰ ਦੇ ਘਰ ਵਿੱਚ ਰਹਿ ਕੇ ਉਹਨਾਂ ਨੇ ਸਾਂਝ ਸਤ ਨਾਲ ਪਾਈ ਹੋਈ ਹੈ। ਪਰ ਹੁੰਦਾ ਦੂਸਰੀ ਤਰਫ ਕੀ ਹੈ, ਜਿਨ੍ਹਾਂ ਨੇ ਸੰਸਾਰ ਦੇ ਘਰ ਵਿੱਚ ਰਹਿ ਕੇ ਸਤ ਨਾਲ ਨਾਤਾ ਨਹੀਂ ਜੋੜਿਆ, ਸੱਤ ਨਾਲ ਸਾਂਝ ਨਹੀਂ ਪਾਈ, ਉਹਨਾਂ ਨੇ ਫਿਰ ਸੰਸਾਰ ਜੋ ਸਹਿਸਿਆਂ ਦਾ ਘਰ ਹੈ, ਇੱਥੇ ਅਗਿਆਨਤਾ ਨਾਲ ਨਿਉ ਕੀਤਾ। ਅਗਿਆਨਤਾ ਹੀ ਉਹਨਾਂ ਦੇ ਭਰਾ ਬਣ ਗਏ, ਅਗਿਆਨਤਾ ਹੀ ਉਹਨਾਂ ਦੀਆਂ ਧੀਆਂ, ਅਗਿਆਨਤਾ ਹੀ ਉਹਨਾਂ ਦੇ ਪੁੱਤਰ, ਅਗਿਆਨਤਾ ਭਰਿਆ ਕੁਟੰਬ, ਅਗਿਆਨਤੇ ਭਰੇ ਮਿੱਤਰ। ਜਪੋ ਸਤਨਾਮ ਸ਼੍ਰੀ ਵਾਹਿਗੁਰੂ। ਅਗਿਆਨਤਾ ਭਰੇ ਪਦਾਰਥ, ਜਿਨ੍ਹਾਂ ਪਦਾਰਥਾਂ ਦਾ ਨਿਉ ਸੱਤ ਨਾਲ ਨਹੀਂ, ਉਹ ਅਗਿਆਨ ਹੈ। ਜਿਨ੍ਹਾਂ ਦਾ ਸੰਬੰਧ ਸੱਤ ਨਾਲ ਨਹੀਂ, ਉਹ ਅਗਿਆਨ ਹੈ, ਉਹ ਹਨੇਰੇ ਪੱਖ ਵਿੱਚ ਹਨ। ਅਤੇ ਗੱਲ ਬੜੀ ਸਪਸ਼ਟ ਕਰ ਗਏ ਸਤਿਗੁਰੂ ਜੀ, ਬਾਬਲ ਕੇ ਕਰ ਬੇਟੜੀ ਬਾਲੀ ਬਾਲੇ ਨੇ, ਇੱਕ ਵਾਰੀ ਸਾਰੇ ਜਪੋ ਸਾਹਿਬ। ਇਹ ਸਭ ਅਗਿਆਨਤਾ ਹੈ, ਅਗਿਆਨਤਾ ਹੀ, ਸਭ ਝੂਠ ਹੈ। ਆਪ ਸਾਰਾ ਕੋਈ ਕਹਿੰਦਾ ਇਹ ਮੇਰੀ ਧੀ ਹੈ, ਪੁੱਤਰ ਹੈ, ਕੁਟੰਬ ਹੈ, ਮਿੱਤਰ ਨੇ। ਅੱਜ ਸੰਸਾਰ 'ਚ ਬੜੇ ਰਿਸ਼ਤੇ ਜੁੜਦੇ ਨੇ, ਠੀਕ ਹੈ, ਰਿਸ਼ਤੇ ਜੋੜਨ ਵਾਲਿਓ, ਤੁਸੀਂ ਰਿਸ਼ਤੇ ਜੋੜੇ ਹਨ, ਅੱਛੀ ਗੱਲ ਹੈ। ਧੀ ਦੇ ਬਰਾਬਰ ਨੂੰ ਧੀ ਸਮਝਣਾ, ਭੈਣ ਦੇ ਬਰਾਬਰ ਨੂੰ ਭੈਣ ਸਮਝਣਾ, ਮਾਂ ਦੇ ਬਰਾਬਰ ਨੂੰ ਮਾਂ ਸਮਝਣਾ। ਪਰ ਕਦੇ ਐਸਾ ਵੀ ਹੋਵੇ ਅਸੀਂ ਸਾਰਿਆਂ ਵਿੱਚ ਸੱਤ ਵੇਖੀਏ, ਅਤੇ ਸੱਤ ਸਰੂਪ ਵੇਖਦੇ ਹੋਏ ਆਪ ਵੀ ਸੱਤ ਨਾਲ ਜੁੜ ਜਾਈਏ, ਅਤੇ ਜਿਨ੍ਹਾਂ ਨਾਲ ਰਿਸ਼ਤਾ ਜੋੜਿਆ ਉਹਨਾਂ ਨੂੰ ਵੀ ਸੱਤ ਨਾਲ ਜੋੜਨ ਦਾ ਯਤਨ ਕਰੀਏ। ਹੁੰਦਾ ਕੀ ਹੈ, ਅਸੀਂ ਪਦਾਰਥਾਂ, ਅਗਿਆਨ ਭਰੇ ਪਦਾਰਥਾਂ ਨਾਲ ਨਿਉ ਕੀਤਾ, ਅਸੀਂ ਉਹਨਾਂ ਨੂੰ ਹੀ ਭਰਾ ਸਮਝ ਲਿਆ, ਅਤੇ ਆਖਿਰਕਾਰ ਹੋਇਆ ਕੀ, ਜਦੋਂ ਸਮਾਂ ਆਇਆ ਇਹ ਪਦਾਰਥ ਖਿਸਕਦੇ ਗਏ, ਵੀਰਾ ਵੀਰਾ ਕਰ ਰਹੀ। ਅਸੀਂ ਕਹਿੰਦੇ ਇਹ ਪਦਾਰਥ ਗਿਆ, ਆਹ ਪਦਾਰਥ ਗਿਆ, ਆਹ ਪਦਾਰਥ ਗਿਆ, ਆਹ ਪਦਾਰਥ। ਇਹੀ ਸਾਡੇ ਭਰਾ ਸੀ, ਅਤੇ ਇਹੀ ਸਾਡੀਆਂ ਭੈਣਾਂ ਸਨ, ਇਹੋ ਸਾਡਾ ਪਰਿਵਾਰ ਸੀ। ਜਪੋ ਸਤਨਾਮ ਸ਼੍ਰੀ ਵਾਹਿਗੁਰੂ। ਪਰ ਇਹ ਤਾਂ ਪਰਾਏ ਹੋ ਗਏ, ਸਾਡੇ ਨਾ ਰਹੇ, ਇਹ ਤਾਂ ਧੋਖਾ ਦੇ ਗਏ, ਇਹ ਤਾਂ ਸਾਡੇ ਨਾ ਬਣੇ, ਇਹ ਸੱਤ ਤੋਂ ਟੁੱਟੇ ਹੋਏ ਪਦਾਰਥ ਸਾਡੇ ਨਾ ਬਣੇ, ਨਹੀਂ ਬਣੇ, ਇਹ ਸਾਡੇ ਮਿੱਤਰ ਨਾ ਬਣੇ, ਇਹ ਸਾਡੇ ਸਾਥੀ ਨਾ ਬਣੇ, ਇਹਨਾਂ ਵਿੱਚ ਤਾਂ ਸੁਗੰਧੀ ਸਾਨੂੰ ਪ੍ਰਾਪਤ ਸਦੀ ਵੀ ਨਾ ਹੋਈ। ਜਪੋ ਸਤਨਾਮ ਸ਼੍ਰੀ ਵਾਹਿਗੁਰੂ, ਕਿਉਂਕਿ ਸਾਡੀ ਇੱਕ ਆਦਤ ਬਣ ਗਈ। ਸੱਚ ਮੈਂ ਕਹਾਂ, ਇਹ ਸੰਸਾਰ ਦੇ ਅੰਦਰ ਜੇ ਸੁਗੰਧੀ ਹੈ ਤਾਂ ਸਿਰਫ ਸੱਤ ਦੀ, ਕੂੜ ਦੀ ਸੁਗੰਧੀ ਹੁੰਦੀ ਹੀ ਨਹੀਂ, ਬਿਲਕੁਲ ਨਹੀਂ ਹੁੰਦੀ। ਕੂੜ ਦੀ ਦੁਰਗੰਧ ਹੁੰਦੀ ਹੈ, ਸੁਗੰਧ ਨਹੀਂ ਹੁੰਦੀ। ਪਰ ਅੱਜ ਮਨੁੱਖ ਕਹਿੰਦਾ ਮੈਂ ਤਾਂ ਸੰਸਾਰ ਵਿੱਚ ਸੁਗੰਧੀਆਂ ਸੁੰਘੀਆਂ ਹਨ, ਪਰ ਇੱਥੇ ਕਿਹਾ ਜਾ ਰਿਹਾ ਕੂੜ ਦੀ ਸੁਗੰਧੀ ਨਹੀਂ, ਸੰਸਾਰ ਦੇ ਵਿੱਚ ਅਸੀਂ ਸੁਗੰਧੀਆਂ ਹਨ। ਮੈਂ ਹੁਣ ਫਿਰ ਕਹਿ ਦਿਆਂ, ਸੁਗੰਧੀ ਸੱਤ ਦੀ ਹੁੰਦੀ ਹੈ ਪਰ ਕੂੜ ਦੀ ਨਹੀਂ, ਪਰ ਇੱਕ ਮਨੁੱਖ ਦਾ ਸੁਭਾਅ ਬਣ ਗਿਆ। ਆ ਤੁਸੀਂ ਕਦੇ ਜਾਓ ਨਾ, ਹੱਡੀਆਂ ਦੇ ਕਿਧਰ ਢੇਰ ਲੱਗੇ ਹੋਣ ਅਤੇ ਹੱਡੀਆਂ ਦੇ ਢੇਰ ਕੋਲ ਜਾਓਗੇ, ਕਦੇ ਕਦੇ ਜਾਓ, ਦੁਰਗੰਧ ਆਏਗੀ, ਖੜ੍ਹਾ ਨਹੀਂ ਹੋਇਆ ਜਾਂਦਾ, ਬਦਬੂ ਮਾਰਦੀ ਹੈ। ਦਾਸ ਨੇ ਕਈ ਵਾਰੀ ਪੁੱਛਿਆ, ਇਹਨਾਂ ਦੇ ਨਾਲ ਜਿਹੜੇ ਆਬਾਦੀ ਹੈ, ਮਕਾਨ ਨੇ, ਇਹਨਾਂ ਵਿੱਚ ਜਿਹੜੇ ਹੱਡੀਆਂ ਦੇ ਢੇਰ ਲੱਗੇ ਹੋਏ, ਇਹਨਾਂ ਦੇ ਵਿੱਚ ਜੋ ਕੰਮ ਕਾਰ ਕਰਦੇ ਨੇ, ਇਹਨਾਂ ਨੂੰ ਬਦਬੂ ਨਹੀਂ ਆਉਂਦੀ? ਅੱਗੋਂ ਜਵਾਬ ਮਿਲਦਾ, ਇਹਨਾਂ ਦਾ ਸੁਭਾਅ ਪੱਕ ਗਿਆ। ਜਪ ਸਤਨਾਮ ਸ਼੍ਰੀ ਵਾਹਿਗੁਰੂ, ਇਹਨਾਂ ਨੂੰ ਗੰਦਗੀ ਵਿੱਚ ਰਹਿਣ ਦੀ ਆਦਤ ਪੈ ਗਈ, ਇਹਨਾਂ ਨੂੰ ਬਦਬੂ ਵਿੱਚ ਰਹਿਣ ਦੀ ਆਦਤ ਪੈ ਗਈ, ਇਹਨਾਂ ਨੂੰ ਇਹ ਬਦਬੂ ਸੁਗੰਧੀ ਕਰਕੇ ਨਜ਼ਰ ਆਉਂਦੀ ਹੈ, ਪਰ ਵਾਸਤਵ ਵਿੱਚ ਉਹ ਦੁਰਗੰਧ ਹੈ। ਗੱਲ ਬਿਲਕੁਲ ਉਸੇ ਤਰ੍ਹਾਂ ਹੀ ਹੈ, ਅਸੀਂ ਕੂੜ ਵਿੱਚ ਰਹਿਣ ਦਾ ਸੁਭਾਅ ਬਣਾ ਲਿਆ। ਜਪੋ ਸਤਨਾਮ ਸ਼੍ਰੀ ਵਾਹਿਗੁਰੂ, ਅਸੀਂ ਕੂੜ ਵਿੱਚ ਰਹਿਣ ਦੀ ਆਦਤ ਪਕਾ ਲਈ, ਦੁਰਗੰਧ ਵਿੱਚ ਰਹਿਣ ਦੇ ਆਦੀ ਹੋ ਗਏ। ਇਸ ਕਰਕੇ ਅਸੀਂ ਸੱਤ ਦੀ ਸੁਗੰਧੀ ਵੇਖੀ ਨਹੀਂ ਅਤੇ ਅਸੀਂ ਕੂੜ ਨੂੰ ਹੀ ਸੁਗੰਧੀ ਸਮਝ ਕੇ ਆਪਣਾ ਜੀਵਨ ਗੁਜ਼ਾਰਨਾ ਸ਼ੁਰੂ ਕਰ ਦਿੱਤਾ। ਹੁਣ ਫਿਰ ਜੁਗਤ ਕੀ ਬਣੇ, ਜਿਸ ਜੁਗਤ ਦੁਆਰਾ ਅਸੀਂ ਉਸ ਅਵਸਥਾ ਨੂੰ ਪ੍ਰਾਪਤ ਕਰ ਸਕੀਏ, ਜਿਸ ਅਵਸਥਾ ਵਿੱਚ ਸਾਡੀ ਸੱਤ ਨਾਲ ਸਾਂਝ ਪੈ ਜਾਏ। ਜਪੋ ਸਤਨਾਮ ਸ਼੍ਰੀ ਵਾਹਿਗੁਰੂ, ਜਿਸ ਅਵਸਥਾ ਦੇ ਵਿੱਚ ਅਸੀਂ ਸੱਤ ਨਾਲ ਸਾਂਝ ਪਾ ਕੇ ਸਿਰਫ ਸਤਿਗੁਰ ਦੀ ਨਜ਼ਦੀਕੀ ਹੀ ਨਹੀਂ ਬਲਕਿ ਸਤਿਗੁਰ ਨੂੰ ਆਪਣਾ ਸਮਝ ਕੇ ਅਸੀਂ ਸਤਿਗੁਰ ਦੀ ਗੋਦ ਵਿੱਚ ਬੈਠ ਜਾਈਏ ਅਤੇ ਫਿਰ ਗੋਦ ਵਿੱਚ ਬੈਠ ਕੇ ਅਸੀਂ ਵੀ ਆਖੀਏ ਸੰਤ ਸੰਗਤ ਰਾਮ ਹਿਰਦੈ ਵਸਾਈ, ਉਸ ਦੀ ਜੁਗਤ ਕੀ ਹੈ। ਉਸ ਦੀ ਜੁਗਤ ਹੈ ਪਿਆਰਿਓ, ਕੁਝ ਗੱਲ ਸਮਝਣ ਵਾਲੀ ਹੈ, ਉਹ ਕੀ ਹੈ। ਧਿਆਨ ਦਾ ਸੰਬੰਧ ਬੋਧ ਨਾਲ ਹੁੰਦਾ ਹੈ, ਪਰ ਪ੍ਰੇਮ ਦਾ ਸੰਬੰਧ ਹਿਰਦੇ ਨਾਲ ਹੁੰਦਾ ਹੈ। ਪ੍ਰੇਮ ਦਾ ਸੰਬੰਧ ਕਦੇ ਬੁੱਧ ਨਾਲ ਨਹੀਂ ਹੋਇਆ, ਬੁੱਧ ਨਾਲ ਕੀਤਾ ਹੋਇਆ ਪ੍ਰੇਮ ਪ੍ਰੇਮ ਨਹੀਂ ਹੁੰਦਾ। ਬੁੱਧ ਨਾਲ ਕੀਤਾ ਹੋਇਆ ਪ੍ਰੇਮ ਦਾ ਰੂਪ ਮੋਹ ਹੈ, ਉਹ ਕਦੇ ਵੀ ਪ੍ਰੇਮ ਨਹੀਂ ਹੋਇਆ। ਪ੍ਰੇਮ ਹਮੇਸ਼ਾ ਹੀ ਹਿਰਦੇ ਰਾਹੀਂ ਹੁੰਦਾ। ਬੁੱਧ ਨਾਲ ਧਿਆਨ ਤਾਂ ਹੋ ਸਕਦਾ, ਜੈਸੀ ਮਤ ਹੈ ਤੈਸਾ ਧਿਆਨ ਕੋਈ ਟਿਕਾਉਂਦਾ। ਆਮ ਇੱਕ ਸ਼ਬਦ ਵਰਤਿਆ ਜਾਂਦਾ, ਇਹ ਮਨੁੱਖ ਤੂੰ ਕੈਸੇ ਗੋਰਖ ਧੰਦੇ ਵਿੱਚ ਪਿਆ ਹੋਇਆ। ਆਮ ਇੱਕ ਸ਼ਬਦ ਵਰਤਿਆ ਜਾਂਦਾ, ਆ ਗੋਰਖ ਧੰਦਾ ਤੂੰ ਕੀ ਛੇੜ ਲਿਆ। ਪਰ ਇਹ ਸ਼ਬਦ ਗੋਰਖ ਧੰਦੇ ਵਾਲਾ ਇਹ ਆਇਆ ਕਿੱਥੋਂ ਹੈ, ਕਦੇ ਵਿਚਾਰਿਆ? ਇਸ ਕਰਕੇ ਗੋਰਖ ਧੰਦਾ ਨਾਮ ਪੈ ਗਿਆ ਕਿ ਜਿਹੜਾ ਗੋਰਖਨਾਥ ਹੋਏ ਉਹਨਾਂ ਨੇ ਇਤਨੇ ਧਿਆਨ ਦੇ ਸਾਧਨ ਦੱਸ ਦਿੱਤੇ ਆਪਣੀ ਮਤ ਨਾਲ ਕਿ ਸਾਰੀ ਜ਼ਿੰਦਗੀ ਬੰਦਾ ਉਹਨਾਂ ਧਿਆਨ ਦੇ ਸਾਧਨਾਂ ਵਿੱਚ ਹੀ ਪਿਆ ਰਹੇ ਅਤੇ ਸਮਝ ਤੋਂ ਬਾਹਰ ਨੇ, ਅਤੇ ਲੋਕਾਂ ਨੇ ਕਹਿਣਾ ਸ਼ੁਰੂ ਕਰ ਦਿੱਤਾ ਇਹ ਕੀ ਗੋਰਖ ਨੇ ਦੱਸ ਦਿੱਤਾ, ਤਾਂ ਧੰਦਾ ਹੀ ਹੋ ਗਿਆ ਕਿਉਂਕਿ ਧਿਆਨ ਵੀ ਨਹੀਂ ਟਿਕਦਾ। ਇਤਨੇ ਧਿਆਨ ਦੇ ਸਾਧਨ ਦੱਸ ਦਿੱਤੇ ਕਿ ਜਿਹੜੇ ਜੀਵਨ ਵਿੱਚ ਵੀ ਪੂਰੇ ਨਹੀਂ ਹੋ ਸਕਦੇ, ਉਸ ਦਾ ਨਾਮ ਪੈ ਗਿਆ ਗੋਰਖ ਧੰਦਾ। ਜਪੋ ਸਤਨਾਮ ਸ਼੍ਰੀ ਵਾਹਿਗੁਰੂ, ਇਸ ਨੂੰ ਕਰਕੇ ਲੋਕ ਗੋਰਖ ਧੰਦਾ ਕਹਿੰਦੇ ਨੇ ਕਿਉਂਕਿ ਇਤਨੇ ਜ਼ਿਆਦਾ ਕਠਿਨ ਇਤਨੇ ਜ਼ਿਆਦਾ ਸਾਧਨ ਉਸਨੇ ਆਪਣੀ ਮਤ ਨਾਲ ਦੱਸੇ ਜਿਹੜਾ ਇੱਕ ਮਨੁੱਖ ਨਹੀਂ ਕਰ ਸਕਦਾ। ਸਾਧਨ ਦੱਸੀ ਗਏ, ਸਾਰੀ ਜ਼ਿੰਦਗੀ ਲੱਗਿਆ ਰਹੇ ਉਹ ਧੰਦਾ ਹੀ ਬਣ ਗਿਆ, ਉਹ ਸਾਧਨ ਧਿਆਨ ਟਿਕਾਉਣ ਦਾ ਵੀ ਪੂਰਨ ਨਾ ਬਣ ਸਕਿਆ। ਇਸ ਦਾ ਮਤਲਬ ਹੈ ਕਿ ਬੁੱਧ ਦਾ ਸੰਬੰਧ ਧਿਆਨ ਨਾਲ ਹੈ, ਪਰ ਪ੍ਰੇਮ ਦਾ ਸੰਬੰਧ ਹਿਰਦੇ ਨਾਲ ਹੈ। ਜਦੋਂ ਬੁੱਧ ਦਾ ਸੰਬੰਧ ਧਿਆਨ ਨਾਲ ਹੁੰਦਾ, ਉਸ ਦੇ ਵਿੱਚੋਂ ਗਿਆਨ ਪ੍ਰਗਟ ਹੁੰਦਾ। ਜਪੋ ਸਤਨਾਮ ਸ਼੍ਰੀ ਵਾਹਿਗੁਰੂ। ਖਿਆਲ ਕਰਨਾ, ਗਿਆਨ ਦੀ ਕੋਈ ਸੀਮਾ ਨਹੀਂ। ਜਦੋਂ ਵੀ ਬੁੱਧ ਅਤੇ ਧਿਆਨ ਦਾ ਸੰਯੋਗ ਹੋਏਗਾ, ਉਸ ਵਿੱਚੋਂ ਗਿਆਨ ਪ੍ਰਗਟ ਹੋਏਗਾ। ਪਰ ਇੱਕ ਗੱਲ ਹੋਰ ਕਹਿ ਦਿਆਂ, ਜਦੋਂ ਪ੍ਰੇਮ ਅਤੇ ਹਿਰਦੇ ਦਾ ਸੰਬੰਧ ਹੋਏਗਾ, ਸੰਯੋਗ ਹੋਏਗਾ, ਉਸ ਵਿੱਚੋਂ ਭਗਵਾਨ ਪ੍ਰਗਟ ਹੋਏਗਾ। ਜਪੋ ਸਤਨਾਮ ਸ਼੍ਰੀ ਵਾਹਿਗੁਰੂ। ਦੁਬਾਰਾ ਮੈਂ ਫਿਰ ਕਹਿ ਦਿਆਂ, ਜਿਨ ਪ੍ਰੇਮ ਕੀਓ ਤਿਨ ਹੀ ਪ੍ਰਭ ਪਾਇਓ। ਜਦੋਂ ਬੁੱਧ ਅਤੇ ਧਿਆਨ ਦਾ ਸੰਬੰਧ ਹੈ ਤਾਂ ਉਸ ਦੇ ਵਿੱਚੋਂ ਗਿਆਨ ਦਾ ਪ੍ਰਗਟਾਵਾ, ਗਿਆਨੀ ਬਣ ਸਕਦਾ, ਕੋਈ ਗਿਆਨਵਾਨ ਹੋ ਸਕਦਾ, ਉਹ ਕਿਤਾਬਾਂ ਲਿਖ ਸਕਦਾ, ਵਿਦਵਾਨ ਹੋ ਸਕਦਾ। ਬੜੇ ਬੜੇ ਬੁੱਧੀਮਾਨ ਹੋਏ, ਕਿਸੇ ਧਿਆਨ ਵਿੱਚ ਬੈਠੇ, ਉਹਨਾਂ ਨੇ ਲੇਖ ਲਿਖ ਦਿੱਤੇ। ਬੜੇ ਬੜੇ ਬੁੱਧੀਮਾਨ ਹੋਏ, ਉਹਨਾਂ ਨੇ ਧਿਆਨ ਵਿੱਚ ਬੈਠੇ, ਹੋ ਸਕਦਾ ਉਹਨਾਂ ਨੇ ਵੇਦ ਵੀ ਲਿਖ ਦਿੱਤੇ ਹੋਣ। ਜਪੋ ਸਤਨਾਮ ਸ਼੍ਰੀ ਵਾਹਿਗੁਰੂ। ਬੜੇ ਬੜੇ ਬੁੱਧੀਮਾਨ ਹੋਏ, ਉਹ ਧਿਆਨ ਵਿੱਚ ਬੈਠੇ, ਗਿਆਤਾ ਵੀ ਹੋ ਸਕਦੇ ਨੇ, ਗਿਆਨੀ ਹੋ ਸਕਦੇ ਨੇ, ਪਰ ਜਿੰਨੀ ਦੇਰ ਤੱਕ ਪ੍ਰੇਮ ਨਹੀਂ ਸੀ, ਜਦੋਂ ਹਿਰਦੇ ਨਾਲ ਪ੍ਰੇਮ ਦਾ ਸੰਯੋਗ ਨਹੀਂ ਹੋਇਆ, ਵਿਦਵਾਨ ਹੋ ਕੇ ਵੀ ਉਹ ਭੁੱਲਾਂ ਕਰ ਗਏ। ਵਿਦਵਾਨ ਹੋ ਕੇ ਵੀ ਉਹ ਪਰਮਾਤਮਾ ਦਾ ਅੰਤ ਪਾਉਣ ਦਾ ਯਤਨ ਕਰਨ ਲੱਗ ਪਏ। ਬ੍ਰਹਮਾ ਨੇ ਅੰਤ ਪਾਉਣ ਦਾ ਯਤਨ ਕੀਤਾ, ਰਾਵਣ ਵਰਗੇ ਭੁੱਲਾਂ ਕਰ ਗਏ, ਵਿਦਵਾਨ ਹੋ ਕੇ ਮੂਰਖ ਬਣ ਗਏ। ਇਸ ਕਰਕੇ ਸਿਰਫ ਗਿਆਨੀ ਹੋਣਾ ਹੀ ਕਾਫੀ ਨਹੀਂ, ਗੱਲ ਤਾਂ ਹਿਰਦੇ ਦੀ ਹੈ, ਦੇ ਹਿਰਦੇ ਦਾ ਪ੍ਰੇਮੀ ਨਹੀਂ ਤਾਂ ਤੇਰਾ ਗਿਆਨ ਵੀ ਸੰਸਾਰ ਤੱਕ ਸੀਮਤ ਰਹੇਗਾ, ਸੱਤ ਦੇ ਨਾਲ ਸਾਂਝ ਨਹੀਂ ਪਾ ਸਕੇਗਾ। ਜਪੋ ਸਤਨਾਮ ਸ਼੍ਰੀ ਵਾਹਿਗੁਰੂ। ਹੁਣ ਮੈਂ ਗੱਲ ਹੋਰ ਕਹਿ ਦਿਆਂ, ਜਿਨ੍ਹਾਂ ਦੇ ਪ੍ਰੇਮ ਅਤੇ ਹਿਰਦੇ ਦਾ ਸੰਯੋਗ ਹੋਇਆ, ਉਹਨਾਂ ਅੰਦਰ ਭਗਵਾਨ ਪ੍ਰਕਾਸ਼ ਕਰ ਗਏ। ਗੁਰਮੁਖ ਪਿਆਰਿਓ, ਜਦੋਂ ਖਿਆਲ ਮੁੱਕ ਜਾਂਦੇ ਨੇ ਜੀਵਨ ਵਿੱਚ, ਇੱਕ ਸਮਾਂ ਆ ਜਾਏ ਖਿਆਲ ਕਰਦੇ ਕਰਦੇ, ਖਿਆਲ ਕਰਦੇ ਕਰਦੇ ਖਿਆਲਾਂ ਦਾ ਹੀ ਅੰਤ ਹੋ ਜਾਏ। ਅਰਦਾਸ ਕਰਿਆ ਕਰੋ, ਇਹ ਖਿਆਲਾਂ ਕਰਕੇ ਸਾਡੇ ਸੁਭਾਅ ਬਣੇ, ਇਹ ਸੁਭਾਅ ਕਰਕੇ ਸਾਡੀਆਂ ਆਦਤਾਂ ਪੱਕ ਗਈਆਂ। ਜਪੋ ਸਤਨਾਮ ਸ਼੍ਰੀ ਵਾਹਿਗੁਰੂ। ਖਿਆਲਾਂ ਕਰਕੇ, ਜੈਸੇ ਖਿਆਲ ਸਾਡੇ ਅੰਦਰ ਆਏ, ਸੁਭਾਅ ਬਣ ਗਿਆ। ਪਰ ਕੋਈ ਐਸਾ ਵੀ ਜੁਗਤ ਹੈ ਕਿ ਸਾਡੇ ਖਿਆਲ ਹੀ ਮੁੱਕ ਜਾਣ? ਸਾਡੇ ਖਿਆਲ ਮੁੱਕ ਜਾਣ? ਜਿਸ ਵਕਤ ਬੰਦੇ ਦੇ ਅੰਦਰੋਂ ਖਿਆਲ ਮੁੱਕ ਜਾਣਗੇ, ਜਦੋਂ ਵੀ ਖਿਆਲ ਮੁੱਕ ਜਾਣਗੇ, ਉਸ ਦੇ ਅੰਦਰੋਂ ਧਿਆਨ ਜਨਮ ਲਏਗਾ। ਜਬ ਉਸ ਤੋਂ ਪਹਿਲਾਂ ਨਹੀਂ। ਹੁਣ ਧਿਆਨ ਕਿਸ ਨੂੰ ਕਹਿੰਦੇ? ਧਿਆਨ ਦਾ ਭਾਵ ਕੀ ਹੈ? ਜਿੰਨੀ ਦੇਰ ਤੱਕ ਸਾਡੇ ਅੰਦਰ ਖਿਆਲ ਹੋਣਗੇ, ਉਨੀ ਦੇਰ ਤੱਕ ਅਸੀਂ ਧਿਆਨੀ ਨਹੀਂ ਬਣ ਸਕਾਂਗੇ। ਧਿਆਨ ਦਾ ਦਾਤਾ ਸਿਰਫ ਸਤਿਗੁਰੂ ਹੈ। ਸਤਿਗੁਰੂ ਦੇ ਧਿਆਨ ਤੋਂ ਹੀ ਗਿਆਨ ਨੇ ਪ੍ਰਕਾਸ਼ ਕੀਤਾ ਹੈ। ਪਰ ਖਿਆਲ ਕਰਨਾ, ਇਹ ਗੱਲ ਕਿਵੇਂ ਹੈ? ਜਦੋਂ ਅਸੀਂ ਖਿਆਲਾਂ ਦੇ ਵਿੱਚ ਪਏ ਹੋਏ ਹਾਂ, ਕਦੇ ਖਿਆਲ ਕਿੱਧਰ, ਕਦੇ ਖਿਆਲ ਕਿੱਧਰ, ਕਦੇ ਖਿਆਲ ਕਿੱਧਰ, ਅਤੇ ਜਿੱਥੇ ਅਸੀਂ ਧਿਆਨ ਟਿਕਾਉਣਾ ਚਾਹੁੰਦੇ ਹਾਂ ਉੱਥੇ ਧਿਆਨ ਨਹੀਂ ਟਿਕੇਗਾ। ਜਦੋਂ ਅਸੀਂ ਸਾਰੇ ਖਿਆਲਾਂ ਨੂੰ ਮਾਰ ਦਿਆਂਗੇ, ਜਿੱਥੇ ਧਿਆਨ ਤਰਨ ਲੱਗੇ ਹਾਂ, ਸਿਰਫ ਇੱਕੋ ਹੀ ਖਿਆਲ ਰਹਿ ਜਾਏਗਾ ਅਤੇ ਉੱਥੇ ਸਾਡਾ ਧਿਆਨ ਟਿਕੇਗਾ। ਜਦੋਂ ਸਾਡਾ ਗੈਰ ਹਾਜ਼ਰ ਮਨ ਹਾਜ਼ਰ ਹੋ ਜਾਏਗਾ, ਇੱਕ ਛਿਨ ਲਈ ਵੀ ਹਾਜ਼ਰ ਹੋ ਜਾਵੇ, ਉਸ ਨੂੰ ਅਸੀਂ ਕਹਿੰਦੇ ਹਾਂ ਇਕਾਗਰਤਾ। ਇਕਾਗਰਤਾ ਇੱਕ ਛਿਨ ਲਈ ਵੀ, ਇਸ ਦਾ ਭਾਵ ਇਹ ਹੋ ਗਿਆ ਜਦੋਂ ਖਿਆਲਾਂ ਦਾ ਅੰਤ ਹੋ ਜਾਏ, ਉਸ ਵਕਤ ਕਹਿੰਦੇ ਨੇ ਧਿਆਨ ਪ੍ਰਗਟ ਹੋਇਆ, ਅਤੇ ਜਦੋਂ ਵਿਚਾਰਾਂ ਦਾ ਅੰਤ ਹੋ ਜਾਏ ਉਸ ਵਕਤ ਕਹਿੰਦੇ ਨੇ ਸਿਦਕ ਪ੍ਰਗਟ ਹੋਇਆ। ਜਪੋ ਸਤਨਾਮ ਸ਼੍ਰੀ ਵਾਹਿਗੁਰੂ। ਪਹਿਲਾ ਸ਼ਬਦ ਧਿਆਨ ਦਾ ਪ੍ਰਗਟ ਹੋਣਾ, ਦੂਸਰਾ ਸ਼ਬਦ ਸਿਦਕ ਦਾ ਪ੍ਰਗਟ ਹੋਣਾ। ਹੁਣ ਜਿੱਥੇ ਧਿਆਨ ਦੀ ਗੱਲ ਸੀ, ਧਿਆਨ ਦਾ ਸੰਬੰਧ ਫਿਰ ਬੁੱਧ ਨਾਲ ਹੈ, ਸਿਦਕ ਦਾ ਸੰਬੰਧ ਹਿਰਦੇ ਨਾਲ ਹੈ। ਜਪੋ ਸਤਨਾਮ ਸ਼੍ਰੀ ਵਾਹਿਗੁਰੂ। ਕਿਉਂਕਿ ਸਿਦਕ ਭਰੋਸਾ ਇਹ ਅਕਲ ਤੋਂ ਪਰੇ ਦੀ ਗੱਲ ਹੈ। ਜਿੱਥੇ ਬੰਦੇ ਦੀ ਅਕਲ ਹੈ, ਬੰਦਾ ਕਵੇ ਮੈਂ ਅਕਲ ਨਾਲ ਸਿਦਕ ਰੱਖਾਂਗਾ, ਨਹੀਂ ਰੱਖਿਆ ਜਾ ਸਕਦਾ, ਇਹ ਅਕਲ ਤੋਂ ਪਰੇ ਦੀ ਗੱਲ ਹੈ। ਜਿੱਥੇ ਵੀ ਅਕਲ ਦੀ ਗੱਲ ਆਏਗੀ ਉੱਥੇ ਸਿਦਕ ਡੋਲਿਆ ਵਿਖੇ ਹੈ। ਜਿੱਥੇ ਅਕਲ ਤੋਂ ਕਿਸੇ ਨੇ ਕੰਮ ਲਿਆ, ਆਪਣੀ ਜ਼ਮੀਰ ਉਸਨੇ ਵੇਚੀ, ਆ ਗੰਗੂ ਨੇ ਅਕਲ ਤੋਂ ਕੰਮ ਲੈ ਕੇ ਆਪਣੀ ਜ਼ਮੀਰ ਵੇਚੀ। ਜਪੋ ਸਤਨਾਮ ਸ਼੍ਰੀ ਵਾਹਿਗੁਰੂ। ਕਿਉਂਕਿ ਉੱਥੇ ਲੋਭ ਆ ਗਿਆ, ਉੱਥੇ ਅਕਲ ਆਪਣੀ ਮਤ ਤੋਂ ਕੰਮ ਲੈ ਗਿਆ। ਜਿਸਨੇ ਵੀ ਅਕਲ ਤੋਂ ਕੰਮ ਲਿਆ ਉਸਦਾ ਸਿਦਕ ਡੋਲ ਗਿਆ। ਅਕਲ ਤੋਂ ਕੰਮ ਲੈਣ ਵਾਲਾ, ਆਪਣੀ ਮਤ ਤੋਂ ਕੈਮ ਲੈਣ ਵਾਲਾ ਮੂਰਖ ਬਣ ਗਿਆ। ਇਮਾਨ ਵਿਕੇ ਇੱਥੋਂ ਤੱਕ ਕਿ ਅਕਲ ਦੇ ਅੰਧਿਆਂ ਨੇ ਪੰਜਾਬ ਦਾ ਰਾਜ ਵੀ ਵੇਚਿਆ। ਮਹਾਰਾਜਾ ਰਣਜੀਤ ਸਿੰਘ ਸ਼ੇਰੇ ਪੰਜਾਬ ਦਾ ਰਾਜ ਵੇਚ ਦਿੱਤਾ। ਜਪੋ ਸਤਨਾਮ ਸ਼੍ਰੀ ਵਾਹਿਗੁਰੂ। ਇਹ ਅਕਲ ਦੇ ਅੰਧਿਆਂ ਦੀ ਗੱਲ ਸੀ। ਸਿਦਕ ਜਿਹੜਾ ਹੈ ਅਕਲ ਤੋਂ ਪਰੇ ਦੀ ਗੱਲ ਹੈ, ਉਰੇ ਦੀ ਨਹੀਂ। ਜਦੋਂ ਸਿਦਕ ਆਉਂਦਾ ਹੈ, ਸਿਦਕ ਇੱਕ ਰਸਤਾ ਬਣਾਉਂਦਾ ਹੈ। ਉਹ ਰਸਤਾ ਕੈਸਾ ਹੈ? ਉਹ ਰਸਤਾ ਹੈ, ਪਹਿਲਾ ਤਿੰਨ ਸ਼ਬਦ ਆਉਂਦੇ ਹਨ, ਕਦੇ ਸਤਿਗੁਰੂ ਕਿਰਪਾ ਕਰੇ ਸਾਡੇ 'ਤੇ ਵੀ ਰਹਿਮਤ ਕਰੇ। ਕੈਸਾ ਸ਼ਬਦ? ਪਹਿਲਾ ਸ਼ਬਦ ਹੈ ਅਰਪਣ, ਦੂਸਰਾ ਸ਼ਬਦ ਹੈ ਸਮਰਪਣ, ਤੀਸਰਾ ਸ਼ਬਦ ਹੈ ਆਤਮ ਸਮਰਪਣ। ਆਓ ਸੰਤ ਸੰਗਤ ਰਾਮ ਹਿਰਦੈ ਵਸਾਈ। ਸੋਨੇ ਨੇ ਸੁਨਿਆਰੇ ਨੂੰ ਆਪਣੇ ਆਪ ਨੂੰ ਸਮਰਪਣ ਕਰ ਦਿੱਤਾ, ਸ਼ੁੱਧ ਹੋ ਗਿਆ, ਹੋ ਗਿਆ ਸ਼ੁੱਧ। ਸਮਰਪਣ ਕਰਨ ਨਾਲ ਸ਼ੁੱਧ ਹੋ ਗਿਆ, ਸਿਰਫ ਅਰਪਣ ਕਰਨ ਨਾਲ ਨਹੀਂ। ਅਰਪਣ ਦਾ ਅਰਥ ਹੈ ਭੇਟਾ ਕਰਨਾ, ਅਰਪ ਕਰ ਦੇਣਾ। ਅਸੀਂ ਜੀਵਨ ਵਿੱਚ ਇਹ ਸ਼ਬਦ ਬਹੁਤ ਵਰਤੇ ਹੈ। ਅਸੀਂ ਕਹਿੰਦੇ ਹਾਂ ਕਿ ਅਸੀਂ ਆਹ ਵਸਤੂਆਂ 'ਚੋਂ ਇੱਕ ਵਸਤੂ ਭੇਟ ਕਰ ਦਿੱਤੀ। ਹੁਣ ਖਿਆਲ ਕਰੋ, ਪਰਮਾਤਮਾ ਦੀਆਂ ਦਿੱਤੀਆਂ ਹੋਈਆਂ ਵਸਤੂਆਂ 'ਚੋਂ ਕੋਈ ਵਸਤੂ ਭੇਟ ਕਰ ਦਈਏ ਅਤੇ ਬਾਕੀ ਵਸਤੂਆਂ ਪਰਮਾਤਮਾ ਦੇ ਦਿੱਤੀਆਂ ਹੋਈਆਂ ਆਪਣੇ ਕੋਲ ਰੱਖੀਏ, ਉਹ ਪੂਰਨ ਰੂਪ ਦੇ ਵਿੱਚ ਅਰਪਣ ਕਿਵੇਂ ਹੋਇਆ? ਜਪੋ ਸਤਨਾਮ ਸ਼੍ਰੀ ਵਾਹਿਗੁਰੂ। ਅਖਰੀ ਅਰਥ ਬਣ ਗਿਆ ਅਰਪਣ ਕੀਤਾ। ਖਿਆਲ ਕਰੋ, ਤਨ ਮਨ ਧਨ, ਅਸੀਂ ਰੋਜ਼ਾਨਾ ਕਹਿੰਦੇ ਹਾਂ ਸਤਿਗੁਰੂ ਤੇਰਾ। ਹੁਣ ਅਸੀਂ ਕਹਿੰਦੇ ਹਾਂ ਧਨ ਅਰਪਣ ਕਰ ਚੱਲੇ ਹਾਂ, ਮੁਕੰਮਲ ਧਨ ਨਹੀਂ, ਪਰਮਾਤਮਾ ਦੇ ਦਿੱਤੇ ਹੋਏ ਧਨ 'ਚੋਂ ਕੁਝ ਦਿੱਤਾ ਅਤੇ ਕਿਹਾ ਭੇਟ ਕਰ ਦਿੱਤਾ। ਜਪੋ ਸਤਨਾਮ ਸ਼੍ਰੀ ਵਾਹਿਗੁਰੂ। ਸਿਰਫ ਭੇਟਾ ਕਰ ਦੇਣ ਨਾਲ, ਪਰਮਾਤਮਾ ਦੀਆਂ ਦਿੱਤੀਆਂ ਹੋਈਆਂ ਵਸਤੂਆਂ 'ਚੋਂ ਹੀ ਕੁਝ ਭੇਟਾ ਕਰਨ ਨਾਲ ਸਾਂਝ ਨਹੀਂ ਪੈ ਸਕਦੀ। ਜਪੋ ਸਤਨਾਮ ਸ਼੍ਰੀ ਵਾਹਿਗੁਰੂ। ਨਜ਼ਦੀਕੀ ਹੈ, ਠੀਕ ਹੈ, ਤੂੰ ਭੇਟਾ ਕਰਨ ਆਇਆ, ਨਜ਼ਦੀਕ ਹੋ ਗਿਆ, ਭੇਟਾ ਕਰਕੇ ਤੂੰ ਬੈਠ ਗਿਆ, ਨਜ਼ਦੀਕ ਹੋ ਗਿਆ, ਪਰ ਸਾਂਝ ਨਹੀਂ ਪਈ। ਸਾਂਝ ਪਏਗੀ, ਅਗਲੀ ਪੰਕਤੀ ਆ ਗਈ, ਸਮਰਪਣ, ਆਤਮ ਸਮਰਪਣ। ਜਪੋ ਸਤਨਾਮ ਸ਼੍ਰੀ ਵਾਹਿਗੁਰੂ। ਹੁਣ ਕੀ ਹੈ, ਅਗਲੀ ਪੰਕਤੀ ਵਿੱਚ ਸਪਸ਼ਟ ਕਰ ਦਿੱਤਾ। ਹੁਣ ਕਹਿਣ ਲੱਗੇ, ਤਨ ਮਨ ਧਨ ਸਭ ਸੌਂਪ ਗੁਰ ਕੋ। ਜਪੋ ਸਤਨਾਮ ਸ਼੍ਰੀ ਵਾਹਿਗੁਰੂ। ਮੇਰਾ ਹੁਣ ਕੁਝ ਨਹੀਂ, ਮੈਂ ਕੁਝ ਰੱਖਣਾ ਹੀ ਨਹੀਂ, ਹੁਣ ਨਹੀਂ ਕੁਝ ਰੱਖਣਾ। ਤੇਰੀਆਂ ਦਿੱਤੀਆਂ ਹੋਈਆਂ ਵਸਤੂਆਂ ਜੋ ਵੀ ਕੁਝ ਦਿੱਤਾ ਹੈ, ਮੈਂ ਆਪਣੇ ਪਾਸ ਕੁਛ ਨਹੀਂ ਰੱਖਣਾ, ਸਭ ਕੁਝ ਤੇਰਾ, ਤਨ ਵੀ ਤੇਰਾ, ਮਨ ਵੀ ਤੇਰਾ, ਧਨ ਵੀ ਤੇਰਾ, ਸਭ ਕੁਝ ਤੇਰਾ, ਮੇਰਾ ਕੁਝ ਨਹੀਂ। ਮੇਰਾ ਮੁਝਮੇ ਕਿਛ ਨਹੀਂ, ਜੋ ਕਿਛ ਹੈ ਸੋ ਤੇਰਾ, ਤੇਰਾ ਤੁਝ ਕੋ ਸੌਂਪ ਤੇ ਕਿਆ ਲਾਗੇ ਮੇਰਾ, ਸਭ ਕੁਝ ਤੇਰਾ, ਮੇਰੇ 'ਤੇ ਕਿਰਪਾ ਕਰ, ਆਪਣੀ ਨਜ਼ਰ ਵਿੱਚ ਰੱਖ, ਮੇਰੇ 'ਤੇ ਕਿਰਪਾ ਕਰ, ਮੈਂ ਤੇਰੀ ਸ਼ਰਨ ਵਿੱਚ ਆਇਆ, ਆਪਣੇ ਪਿਆਰ ਵਿੱਚ ਰੱਖ, ਮੈਂ ਤੇਰੀ ਸ਼ਰਨ ਵਿੱਚ ਆਇਆ, ਤੁਸੀਂ ਪਾਰਸ ਹੋ, ਮੈਂ ਮਨੂਰ ਹਾਂ, ਜਪੋ ਸਤਨਾਮ ਸ਼੍ਰੀ ਵਾਹਿਗੁਰੂ, ਅਤੇ ਮੈਂ ਤਾਂ ਤੇਰੀ ਸ਼ਰਨ ਵਿੱਚ ਹਾਂ। ਉਹ ਇਹ ਭਰੋਸਾ ਲੈ ਕੇ ਆਇਆ ਕਿ ਇੱਕ ਮਨੂਰ ਪਾਰਸ ਨਾਲ ਛੋ ਕੇ ਮਨੂਰ ਨਹੀਂ ਰਹਿ ਸਕਦਾ, ਜਪੋ ਸਤਨਾਮ ਸ਼੍ਰੀ ਵਾਹਿਗੁਰੂ। ਹੁਣ ਮੁਕੰਮਲ ਸਮਰਪਣ ਕੀ ਹੋਇਆ, ਹੁਕਮ ਮੰਨੀਐ ਪਾਈਐ ਜਪੋ ਸਤਨਾਮ ਸ਼੍ਰੀ ਵਾਹਿਗੁਰੂ। ਇਹ ਵੀ ਨਹੀਂ ਕਿ ਮੈਂ ਆਪਣੇ ਤਨ ਮਨ ਧਨ ਤਿੰਨੇ ਚੀਜ਼ਾਂ ਨੂੰ ਮੈਂ ਸਮਰਪਣ ਕਰ ਦਿੱਤਾ ਅਤੇ ਇਤਨਾ ਹੀ ਕਾਫੀ ਹੋ ਗਿਆ, ਨਹੀਂ। ਅਗਲੀ ਪੰਕਤੀ, ਅਤੇ ਹੁਣ ਜੇ ਤੂੰ ਚਾਕਰ ਬਣ ਗਿਆ, ਗੁਲਾਮ ਬਣ ਗਿਆ, ਅਤੇ ਫਿਰ ਹੁਕਮ ਵੀ ਮੰਨ, ਜਪੋ ਸਤਨਾਮ ਸ਼੍ਰੀ ਵਾਹਿਗੁਰੂ, ਹੁਕਮ ਮੰਨ। ਇਸ ਦਾ ਮਤਲਬ ਐਸਾ ਸਮਰਪਣ, ਜਿਸ ਸਮਰਪਣ ਦਾ ਅਰਥ ਹੈ ਦੇਣਾ ਹੀ ਦੇਣਾ, ਦੇਣਾ ਹੀ ਦੇਣਾ। ਬਸ ਜਦ ਕਿ ਹੈ ਹੀ ਦੇਣਾ ਹੀ ਦੇਣਾ, ਲੈਣਾ ਕੁਛ ਵੀ ਨਹੀਂ, ਫਿਰ ਤਾਂ ਲੋਭ ਹੈ ਹੀ ਨਹੀਂ, ਜਪੋ ਸਤਨਾਮ ਸ਼੍ਰੀ ਵਾਹਿਗੁਰੂ। ਕਿਉਂਕਿ ਲੋਭ ਹੋਏਗਾ ਉੱਥੋਂ ਜਦੋਂ ਕੁਛ ਮੈਂ ਲੈਣਾ। ਭਗਤ ਰਵਿਦਾਸ ਕਹਿਣ ਲੱਗੇ, ਲੋਕ ਪੂਜਾ ਲਈ ਫੁੱਲ ਲਿਆਉਂਦੇ ਨੇ, ਲੋਕ ਪੂਜਾ ਲਈ ਗੰਗਾ ਜਲੀ ਲਿਆਉਂਦੇ ਨੇ, ਲੋਕ ਪੂਜਾ ਲਈ ਪੂਜਾ ਦਾ ਸਮਾਨ ਲਿਆਉਂਦੇ ਨੇ, ਲੋਕ ਪੂਜਾ ਲਈ ਫੁੱਲ ਤੋੜ ਕੇ ਲਿਆਉਂਦੇ ਨੇ, ਪਰ ਮੈਂ ਕੁਝ ਨਹੀਂ ਲਿਆਇਆ, ਨਾ ਮੈਂ ਲਿਆਉਣਾ। ਮੈਂ ਤਾਂ ਫੈਸਲਾ ਕਰ ਲਿਆ, ਤਨ ਮਨ ਅਰਪੋਂ ਪੂਜ ਚਰਾਵੋਂ ਗੁਰ ਪ੍ਰਸਾਦ ਨਿਰੰਜਨ ਪਾਵਾਂ। ਮੈਂ ਤਾਂ ਆਪਣਾ ਤਨ ਅਤੇ ਮਨ ਹੀ ਪੂਜਾ ਵਿੱਚ ਲਗਾਉਣ ਲੱਗਿਆ। ਪਰ ਇੱਕ ਸਵਾਲ ਆ ਗਿਆ, ਹੁਣ ਭਗਤ ਰਵਿਦਾਸ ਕਹਿੰਦੇ ਨੇ, ਜਦ ਤਨ ਤੁਹਾਡਾ ਹੋ ਗਿਆ, ਮਨ ਤੁਹਾਡਾ ਹੋ ਗਿਆ, ਮੇਰਾ ਕੁਝ ਵੀ ਨਹੀਂ ਰਿਹਾ, ਅਤੇ ਹੁਣ ਮੈਨੂੰ ਕੀ ਚਿੰਤਾ, ਮੇਰੀ ਗਤੀ ਹੋਵੇਗੀ ਕਿ ਨਹੀਂ ਹੋਵੇਗੀ। ਆਹ ਬੜੀ ਵੱਡੀ ਗੱਲ ਕਹਿ ਦਿੱਤੀ। ਪਰ ਜੇ ਅਗਰ ਅਰਪਣ ਕਰਨ ਵਾਲੇ, ਤੂੰ ਨਿਰੰਕਾਰ ਦੇ ਚਰਨਾਂ ਵਿੱਚ ਆਪਣਾ ਸਭ ਕੁਝ ਅਰਪਣ ਕਰ ਗਿਆ, ਤਾਂ ਫਿਰ ਤੂੰ ਆਪਣੇ ਉਧਾਰ ਦੀ ਚਿੰਤਾ ਕਰੇਂ, ਅਤੇ ਇਸ ਦਾ ਮਤਲਬ ਇਹ ਹੋਇਆ ਕਿ ਤੇਰੇ ਅਰਪਣ ਕਰਨ ਦੇ ਵਿੱਚ ਕੁਝ ਕਮੀ ਹੈ। ਜਪੋ ਸਤਨਾਮ ਸ਼੍ਰੀ ਵਾਹਿਗੁਰੂ। ਹੁਣ ਸ਼ੁੱਧ ਕਰਨ ਵਾਲਾ ਸ਼ੁੱਧ ਕਰੇ, ਜਿਵੇਂ ਰੱਖੇ ਉਵੇਂ ਰੱਖੇ। ਤੂੰ ਆਪਣੇ ਆਪ ਨੂੰ ਅਰਪਣ ਕਰਕੇ ਫਿਰ ਤੂੰ ਇਹ ਕੀ ਕਹਿ ਦਿੱਤਾ ਕਿ ਸਤਿਗੁਰੂ ਮੇਰੇ ਨਾਲ ਇਸ ਤਰ੍ਹਾਂ ਕਰੋ, ਤੂੰ ਤਾਂ ਅਰਪਣ ਕਰ ਦਿੱਤਾ। ਜਦੋਂ ਤੂੰ ਅਰਪਣ ਹੀ ਕਰ ਦਿੱਤਾ, ਜਦ ਤੇਰਾ ਫੈਸਲਾ ਹੀ ਹੋ ਗਿਆ, ਦੇਣਾ ਹੀ ਦੇਣਾ, ਦੇਣਾ ਹੀ ਦੇਣਾ, ਤਨ ਵੀ ਦੇਣਾ, ਮਨ ਵੀ ਦੇਣਾ, ਤਨ ਵੀ ਦੇਣਾ, ਮੇਰਾ ਕੁਝ ਵੀ ਨਹੀਂ, ਉਹ ਮੈਂ ਤਾਂ ਆਪਣੇ ਪੱਲੇ ਕੁਝ ਵੀ ਨਹੀਂ ਰੱਖਣਾ, ਜਬ ਸਤਨਾਮ ਸ਼੍ਰੀ ਵਾਹਿਗੁਰੂ, ਮੈਂ ਤਾਂ ਸਭ ਕੁਝ ਦੇਣਾ ਹੀ ਦੇਣਾ। ਅਤੇ ਫਿਰ ਜਦ ਲੈਣਾ ਹੀ ਨਹੀਂ, ਤਾਂ ਲੋਭ ਤਾਂ ਹੈ ਹੀ ਨਹੀਂ। ਬਈ ਜੇ ਲੋਭ ਨਹੀਂ, ਤਾਂ ਇਹਦਾ ਮਤਲਬ ਖੁਦਗਰਜ਼ੀ ਨਹੀਂ। ਜਪ ਸਤਨਾਮ ਸ਼੍ਰੀ ਵਾਹਿਗੁਰੂ, ਫਿਰ ਤਾਂ ਖੁਦਗਰਜ਼ੀ ਕੋਈ ਨਹੀਂ। ਖੁਦਗਰਜ਼ੀ ਆਏਗੀ ਜਦੋਂ ਲੈਣ ਦੀ ਬਿਰਤੀ ਆਏਗੀ, ਜਦੋਂ ਲੈਣ ਦੀ ਬਿਰਤੀ ਆਏਗੀ। ਮੈਂ ਤਾਂ ਤੇਰੀ ਸ਼ਰਨ ਵਿੱਚ ਆ ਗਿਆ, ਤੇਰੀ ਨਜ਼ਰ ਵਿੱਚ ਆ ਗਿਆ, ਤੇਰੀ ਟਕਸਾਲ ਵਿੱਚ ਆ ਗਿਆ, ਤੇਰੀ ਨਜ਼ਰ ਵਿੱਚ ਆ ਗਿਆ, ਤੇਰੇ ਘਰ ਵਸ ਗਿਆ, ਤੇਰੀ ਨਜ਼ਰ ਵਿੱਚ ਆ ਗਿਆ। ਨਾ ਤਾਂ ਹੁਣ ਮੈਨੂੰ ਖਾਣ ਦੀ ਚਿੰਤਾ, ਨਾ ਮੈਨੂੰ ਪੀਣ ਦੀ ਚਿੰਤਾ, ਨਾ ਮੈਨੂੰ ਰਹਿਣ ਦੀ ਚਿੰਤਾ, ਨਾ ਮੈਨੂੰ ਬੈਠਣ ਦੀ ਚਿੰਤਾ। ਜਿੱਥੇ ਬਿਠਾਏ ਉੱਥੇ ਬੈਠਣਾ, ਇਹ ਤਾਂ ਉਹ ਜਾਣੇ ਜਿਸ ਦੀ ਸ਼ਰਨ ਵਿੱਚ ਆ ਗਿਆ। ਹੁਣ ਗੱਲ ਸਪਸ਼ਟ ਹੋ ਗਈ, ਜਿੱਥੇ ਲੈਣ ਦੀ ਬਿਰਤੀ ਸੀ ਉੱਥੇ ਖੁਦਗਰਜ਼ੀ ਸੀ। ਜਦ ਲੈਣ ਦੀ ਬਿਰਤੀ ਨਹੀਂ ਰਹੀ ਅਤੇ ਬਿਰਤੀ ਮੇਰੀ ਦੇਣ ਦੀ ਹੋ ਗਈ, ਤਾਂ ਫਿਰ ਮੇਰੇ ਅੰਦਰ ਉਹੀ ਚਾਹੋ ਆ ਗਿਆ ਜਿਸ ਚਾਹੋ ਦਾ ਭਾਉ ਨਾਲ ਸੰਬੰਧ ਸੀ। ਜਪੋ ਸਤਨਾਮ ਸ਼੍ਰੀ ਵਾਹਿਗੁਰੂ। ਮੇਰੇ ਅੰਦਰ ਸਿਰਫ ਤੇਰਾ ਹੀ ਪ੍ਰੇਮ, ਪ੍ਰੇਮ ਦਾ ਸਾਗਰ ਹੀ ਦਿਖਾਈ ਦੇਣ ਲੱਗ ਪਿਆ। ਕਹਿੰਦੇ ਜਿੱਥੇ ਪਾਣੀ 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 ਦਿਖਾਈ ਦੇਵੇ, ਪਾਣੀ ਅਥਾਹ ਹੋਵੇ, ਉੱਥੇ ਫਿਰ ਹੋਰ ਕੁਝ ਨਜ਼ਰ ਨਹੀਂ ਆਉਂਦਾ। ਕਦੇ ਸਮੁੰਦਰ ਦੇ ਦਰਮਿਆਨ ਵਿੱਚ ਜਾ ਕੇ ਦੇਖੋ, ਫਿਰ ਤਾਂ ਪਾਣੀ 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 ਨਜ਼ਰ ਆਉਂਦਾ। ਫਿਰ ਮੈਂ ਸੱਚ ਕਹਿੰਦਾ, ਜੇ ਅਗਰ ਕੋਈ ਪ੍ਰੇਮ ਦੇ ਸਮੁੰਦਰ ਵਿੱਚ ਜਾ ਕੇ ਦੇਖ ਕੇ ਉਸ ਨੂੰ ਪ੍ਰੇਮ 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 ਹੀ ਨਜ਼ਰ ਆਉਂਦਾ, ਮੈਂ ਇਹ ਕਹਿ ਦਿਆਂ ਐਸਾ ਪ੍ਰੇਮ ਨਜ਼ਰ ਆਉਂਦਾ, ਜੇ ਉਸ ਨੂੰ ਕੋਈ ਪੁੱਛੇ ਕਿ ਰੱਬ ਕੈਸਾ ਹੈ, ਤਾਂ ਉਹ ਕਹੇਗਾ ਰੱਬ ਵੀ ਪ੍ਰੇਮ ਹੀ ਹੈ ਅਤੇ ਪ੍ਰੇਮ ਹੀ ਰੱਬ ਹੈ। ਜਪੋ ਸਤਨਾਮ ਸ਼੍ਰੀ। ਉਹ ਕਹੇਗਾ ਰੱਬ ਵੀ ਪ੍ਰੇਮ ਹੈ ਅਤੇ ਪ੍ਰੇਮ ਹੀ ਰੱਬ ਹੈ। ਉਸਦਾ ਹੀ ਸਵਾਲ ਹੋਏਗਾ ਜੇ ਸੱਚਮੁੱਚ ਉਸਨੇ ਆਪਣੇ ਆਪ ਨੂੰ ਪ੍ਰੇਮ ਵਿੱਚ ਸਮਾ ਦਿੱਤਾ, ਸਮਰਪਣ ਕਰ ਦਿੱਤਾ, ਉਸਦੀ ਪਤਾ ਅਵਸਥਾ ਫਿਰ ਕੈਸੀ ਹੋਏਗੀ। ਉਹ ਖਾਂਦਾ ਹੋਏਗਾ ਉਸਦੇ ਪ੍ਰੇਮ ਵਿੱਚ, ਉਹ ਪੀਂਦਾ ਹੋਏਗਾ ਉਸਦੇ ਪ੍ਰੇਮ ਵਿੱਚ, ਉਹ ਰਹਿੰਦਾ ਹੋਏਗਾ ਉਸਦੇ ਪ੍ਰੇਮ ਵਿੱਚ, ਉਹ ਗਾਉਂਦਾ ਹੋਏਗਾ ਉਸਦੇ ਪ੍ਰੇਮ ਵਿੱਚ, ਉਹ ਮੱਥਾ ਟੇਕਦਾ ਹੋਏਗਾ ਉਸਦੇ ਪ੍ਰੇਮ ਵਿੱਚ, ਉਹ ਸ਼ਬਦ ਸੁਣਦਾ ਹੋਏਗਾ ਉਸਦੇ ਪ੍ਰੇਮ ਵਿੱਚ, ਉਹ ਘਰ ਜਾਂਦਾ ਹੋਏਗਾ ਉਸਦੇ ਪ੍ਰੇਮ ਵਿੱਚ। ਅਤੇ ਫਿਰ ਪ੍ਰੇਮ ਵਿੱਚ ਹੀ ਸਾਰੀਆਂ ਗੱਲਾਂ ਕਰੀ ਜਾਂਦਾ। ਇੱਕ ਇਆਲੀ ਭੇਡਾਂ ਚਾਰਨ ਵਾਲਾ ਭੇਡਾਂ ਚਾਰ ਰਿਹਾ ਸੀ, ਭੇਡਾਂ ਚਾਰਦੇ ਚਾਰਦੇ ਬੜੀਆਂ ਭੇਡਾਂ ਰੱਖਦਾ ਸੀ ਕੋਲ, ਅਤੇ ਜਿੱਥੇ ਭੇਡਾਂ ਬੰਨਦਾ ਸੀ ਇੱਕ ਝੌਂਪੜੀ ਸੀ ਕਾਨਿਆਂ ਦੀ ਬਣੀ ਹੋਈ, ਕੱਖਾਂ ਦੀ ਬਣੀ ਹੋਈ। ਉਸ ਦੇ ਨਾਲ ਇੱਕ ਬਾੜਾ ਬਣਾ ਕੇ ਭੇਡਾਂ ਬਣੀਆਂ, ਇਕੱਲਾ ਇਹ ਇਆਲੀ ਬੈਠਾ। ਇਆਲੀ ਦੀ ਤੰਬੀ ਪਾਟ ਗਈ, ਤੰਬੀ ਪਾਟੀ ਹੋਈ ਨੂੰ ਇੱਕ ਸੂਈ ਅਤੇ ਧਾਗੇ ਦਾ ਸੰਗ ਕਰਕੇ ਇਹ ਸਿਉਂ ਜਾਂਦਾ ਹੈ। ਪਰ ਮਸਤ ਬੜਾ ਹੈ, ਮਸਤ ਬੜਾ ਹੈ। ਇੱਕ ਕਦੇ ਖਿਆਲ ਕਰਨਾ, ਜਿਸ ਦੇ ਅੰਦਰ ਮਸਤੀ ਹੈ, ਅੰਦਰ ਦੀ ਗੱਲ ਕੀ ਹੈ। ਇੱਕ ਮਸਤੀ ਬਾਜ਼ਾਰੋਂ ਕੋਈ ਖਰੀਦ ਕੇ ਲਿਆਉਂਦਾ, ਉਹ ਤਾਂ ਚਿੰਤਾ ਦਾ ਕਾਰਨ ਬਣ ਜਾਂਦੀ। ਕਦੇ ਮਸਤੀ ਵੀ ਚਿੰਤਾ ਦਾ ਕਾਰਨ ਬਣ ਜਾਏ, ਉਹ ਮਸਤੀ ਹੋਈ? ਭਾਈ ਸਾਹਿਬ ਭਾਈ ਵੀਰ ਸਿੰਘ ਨੇ ਕਿਹਾ, ਬਈ ਦੋ ਭੈਣਾਂ ਮੈਨੂੰ ਨਜ਼ਰ ਆਈਆਂ ਨੇ, ਇੱਕ ਖੁਸ਼ੀ ਅਤੇ ਇੱਕ ਗਮੀ। ਭਾਈ ਸਾਹਿਬ ਭਾਈ ਵੀਰ ਸਿੰਘ ਕਹਿੰਦੇ, ਇੱਕ ਗਮੀ ਅਤੇ ਖੁਸ਼ੀ। ਇਹਨਾਂ ਨੇ ਸਮਝੌਤਾ ਕੀਤਾ ਹੋਇਆ, ਇੱਕ ਸੌਂ ਜਾਂਦੀ ਹੈ ਇੱਕ ਜਾਗਦੀ ਹੈ। ਕਦੇ ਮਨੁੱਖ ਦੇ ਜੀਵਨ ਵਿੱਚ ਖੁਸ਼ੀ ਜਾਗ ਪੈਂਦੀ ਹੈ ਅਤੇ ਗਮੀ ਸੌਂ ਜਾਂਦੀ ਹੈ, ਕਦੇ ਗਮੀ ਜਾਗ ਪੈਂਦੀ ਹੈ ਅਤੇ ਖੁਸ਼ੀ ਸੌਂ ਜਾਂਦੀ ਹੈ। ਕਹਿੰਦੇ ਇਸ ਤਰ੍ਹਾਂ ਕਰਿਆ ਕਰ, ਜੇ ਖੁਸ਼ੀ ਆ ਜਾਵੇ ਤਾਂ ਸਮਝ ਲਿਆ ਕਰ ਗਮੀ ਸੁੱਤੀ ਪਈ ਹੈ, ਫਿਰ ਐਸਾ ਸ਼ੋਰ ਨਾ ਮਚਾ, ਐਸਾ ਹੰਕਾਰ ਨਾ ਕਰ, ਐਸਾ ਅੰਧਾ ਨਾ ਹੋ ਕਿ ਕਿਧਰ ਤੇਰੇ ਸ਼ੋਰ ਪਾਉਣ ਦੇ ਨਾਲ ਤੇਰੀ ਅਗਿਆਨਤਾ ਕਰਕੇ ਗਮੀ ਦੀ ਅੱਖ ਨਾ ਖੁੱਲ ਜਾਏ, ਤੇਰੀ ਖੁਸ਼ੀ ਵਿੱਚ ਹੀ ਗਮੀ ਨਾ ਆ ਜਾਏ। ਜਪੋ ਸਤਨਾਮ ਸ਼੍ਰੀ। ਸਮਝਾਉਣ ਦਾ ਢੰਗ ਸੀ ਭਾਈ ਸਾਹਿਬ ਭਾਈ ਵੀਰ ਸਿੰਘ ਜੀ ਦਾ। ਇਹ ਖੁਸ਼ੀਆਂ ਮਨਾਉਣ ਵਾਲੇ ਇਹ ਨਸ਼ਿਆਂ ਵਿੱਚ ਤੁੱਤ ਹੋ ਕੇ, ਸ਼ਰਾਬਾਂ ਪੀਣ ਵਾਲੇ, ਵਕਾਰਾਂ ਕਰਨ ਵਾਲੇ ਇਹ ਆਸ਼ੀ ਲੋਕ, ਇਹ ਤੂੰ ਜਿਹੜਾ ਸ਼ੋਰ ਟੋਲ ਧਮਾਕਾ ਪਾਇਆ ਹੋਇਆ, ਠੀਕ ਹੈ ਤੇਰੇ ਘਰ ਖੁਸ਼ੀ ਆਈ, ਤੂੰ ਸ਼ੁਕਰਾਨਾ ਕਰ। ਜਪੋ ਸਤਨਾਮ ਸ਼੍ਰੀ ਵਾਹਿਗੁਰੂ। ਤੇਰੇ ਘਰ ਖੁਸ਼ੀਆਂ ਆਈਆਂ, ਤੂੰ ਦਤਾਰ ਦਾ ਸ਼ੁਕਰਾਨਾ ਕਰ, ਵਡਿਆਈਆਂ ਕਰ। ਪਰ ਤੂੰ ਇਹ ਕੀ ਲੱਗ ਪਿਆ, ਇਹ ਜਿਹੜੀਆਂ ਤੂੰ ਖੁਸ਼ੀਆਂ ਮਨਾਉਣ ਦਾ ਢੰਗ ਲੱਭਿਆ ਨਸ਼ਿਆਂ ਵਿੱਚ ਤੁੱਤ ਹੋ ਕੇ, ਉਹ ਕੀ ਪਤਾ ਇਸ ਨਸ਼ੇ ਵਿੱਚ ਹੀ ਕਿ ਅਗਰ ਗਮੀ ਦੀ ਅੱਖ ਖੁੱਲ੍ਹ ਗਈ, ਤੇਰੀ ਖੁਸ਼ੀ ਵਿੱਚ ਗਮੀ ਨਾ ਆ ਜਾਏ। ਜਪੋ ਸਤਨਾਮ ਸ਼੍ਰੀ ਵਾਹਿਗੁਰੂ। ਪਰ ਅਸੀਂ ਸੋਚਿਆ ਨਹੀਂ। ਕਾਸ਼ ਕਿ ਅਸੀਂ ਵੀ ਧੰਨਵਾਦ ਕਰਦੇ ਹੋਈਏ। ਜਿਹੜਾ ਧੰਨਵਾਦ ਕਰੇਗਾ ਉਸ ਧੰਨਵਾਦ ਕਰਨ ਦਾ ਢੰਗ ਹੀ ਨਿਆਰਾ ਹੋਏਗਾ। ਕਦੇ ਕਿਸੇ ਦਾ ਧੰਨਵਾਦ ਕਰਨ ਜਾਓ, ਸ਼ੁਕਰਾਨਾ ਕਰਨ ਜਾਓ, ਢੰਗ ਨਿਆਰਾ ਹੋਏਗਾ, ਉਹ ਢੰਗ ਆਪਣਾ ਹੀ ਹੋਏਗਾ। ਅਤੇ ਪਾਰ ਬ੍ਰਹਮ ਦਾ ਢੰਗ ਧੰਨਵਾਦ ਕਰਨ ਦਾ, ਜੇ ਸੱਚਮੁੱਚ ਪਾਰ ਬ੍ਰਹਮ ਦੀ ਨਜ਼ਰ ਨਾਲ ਮਿਲੀ ਖੁਸ਼ੀ, ਅਤੇ ਉਸ ਖੁਸ਼ੀ ਦੇ ਵਿੱਚ ਆਈ ਹੋਈ ਮਸਤੀ, ਅੰਦਰ ਦੀ ਮਸਤੀ ਹੋਏਗੀ, ਕਿਸੇ ਦੀ ਖਰੀਦੀ ਹੋਈ ਨਹੀਂ। ਅੱਜ ਕੱਲ੍ਹ ਲੋਕ ਮਸਤੀ ਖਰੀਦ ਕੇ ਲਿਆਉਂਦੇ ਨੇ, ਪਰ ਉਹ ਮਸਤੀ ਹੀ ਦੁੱਖਾਂ ਦਾ ਸਾਧਨ ਬਣ ਜਾਂਦੀ ਹੈ। ਜਪੋ ਸਤਨਾਮ ਸ਼੍ਰੀ। ਖਰੀਦੀ ਹੋਈ ਮਸਤੀ ਮਸਤੀ ਨਹੀਂ ਹੁੰਦੀ, ਨਾ ਕਦੇ ਹੋਈ ਹੈ ਨਾ ਕਦੇ ਹੋਏਗੀ। ਸੱਚ ਹੈ ਇਹ ਆਲੀ ਨੇ ਤੰਬੀ ਸਿਉਂਦਿਆਂ ਸਿਉਂਦਿਆਂ ਇੱਕ ਗੱਲ ਕਹਿ ਦਿੱਤੀ। ਇਹ ਆਲੀ ਬੋਲ ਰਿਹਾ, ਇਹ ਖੁਦਾ ਮੈਨੂੰ ਪਤਾ ਲੱਗਿਆ ਕਿ ਖੁਦਾ ਇੱਕ ਹੈ, ਤੂੰ ਇੱਕੋ ਹੀ ਹੈ। ਇਹ ਆਲੀ ਬੋਲਿਆ, ਤੂੰ ਇੱਕੋ ਇੱਕ ਹੈ। ਅਤੇ ਇਆਲੀ ਬੋਲਿਆ, ਮੈਂ ਵੀ ਇੱਕ ਹਾਂ। ਹੇ ਖੁਦਾ ਤੂੰ ਇਕੱਲਾ ਹੈ ਅਤੇ ਮੈਂ ਵੀ ਝੌਂਪੜੀ 'ਚ ਇਕੱਲਾ ਰਹਿੰਦਾ, ਅਤੇ ਜੇ ਤੂੰ ਵੀ ਇਕੱਲਾ ਅਤੇ ਮੈਂ ਵੀ ਇਕੱਲਾ, ਅਤੇ ਫਿਰ ਮੈਂ ਰੋਟੀ ਆਪਣੀ ਆਪ ਪਕਾਉਂਦਾ, ਇਹਦਾ ਮਤਲਬ ਤੂੰ ਵੀ ਰੋਟੀ ਆਪਣੀ ਆਪ ਪਕਾਉਂਦਾ ਹੋਏਗਾ। ਮੈਂ ਇਕੱਲਾ ਰਹਿੰਦਾ ਅਤੇ ਤੂੰ ਵੀ ਇਕੱਲਾ ਰਹਿੰਦਾ ਹੋਏਗਾ, ਅਤੇ ਆਪਾਂ ਇਸ ਤਰ੍ਹਾਂ ਸਮਝੌਤਾ ਕਰ ਲਈਏ। ਇਹ ਆਲੀ ਬੋਲਿਆ, ਹੇ ਖੁਦਾ ਤੂੰ ਮੇਰੀ ਝੌਂਪੜੀ ਵਿੱਚ ਆ ਕੇ ਰਹਿ ਪੈ, ਆਪਾਂ ਰਲ ਕੇ ਇੱਕ ਅਤੇ ਇੱਕ ਦੋ ਰਲ ਜਾਵਾਂਗੇ, ਅਤੇ ਨਾ ਤੂੰ ਇਕੱਲਾ ਰਹੇਗਾ ਅਤੇ ਨਾ ਮੈਂ ਇਕੱਲਾ ਰਹਾਂਗਾ। ਹਾਂ ਮੈਂ ਤੇਰੇ ਨਾਲ ਇੱਕ ਇਕਰਾਰ ਕਰਦਾ। ਇਹ ਆਲੀ ਬੋਲਿਆ, ਖੁਦਾ ਮੈਂ ਤੇਰੇ ਨਾਲ ਇੱਕ ਸਮਝੌਤਾ ਕਰ ਲੈਂਦਾ, ਤੂੰ ਮੇਰੀ ਝੌਂਪੜੀ ਵਿੱਚ ਆ ਕੇ ਰਹਿ ਪੈ, ਰੋਟੀ ਮੈਂ ਪਕਾਵਾਂਗਾ ਖਾਵੀਂ ਤੂੰ। ਜਪੋ ਸਤਨਾਮ ਸ਼੍ਰੀ ਵਾਹਿਗੁਰੂ। ਤੂੰ ਮੇਰੀ ਝੌਂਪੜੀ ਵਿੱਚ ਰਹਿ, ਭੇਡਾਂ ਮੈਂ ਚਾਰਨ ਜਾਇਆ ਕਰਾਂਗਾ, ਦੁੱਧ ਮੈਂ ਚੋਇਆ ਕਰਾਂਗਾ, ਤੈਨੂੰ ਪਿਲਾਇਆ ਕਰਾਂਗਾ। ਤੂੰ ਮੇਰੀ ਝੌਂਪੜੀ ਵਿੱਚ ਰਹਿ, ਸੇਵਾ ਸਾਰੀ ਮੈਂ ਕਰਾਂਗਾ। ਹਾਂ ਖੁਦਾ ਜੇ ਮੇਰੇ ਵਾਂਗੂ ਤੇਰੀ ਤੰਬੀ ਪਾਟ ਗਈ, ਉਹ ਵੀ ਮੈਂ ਸੀ ਦਿਆ ਕਰਾਂਗਾ। ਜਪੋ ਸਤਨਾਮ ਸ਼੍ਰੀ ਵਾਹਿਗੁਰੂ। ਕਿਉਂਕਿ ਆਪਣੀ ਤੰਬੀ ਸੀ ਰਿਹਾ ਸੀ, ਆਪਣੀ ਤੰਬੀ ਸੂਈ ਧਾਗੇ ਨਾਲ ਸੀ ਰਿਹਾ ਸੀ। ਜੇ ਮੇਰੇ ਵਾਂਗੂ ਤੇਰੀ ਵੀ ਤੰਬੀ ਪਾਟ ਗਈ, ਤੇ ਖੁਦਾ ਮੈਂ ਤੇਰੀ ਤੰਬੀ ਵੀ ਸੀ ਦਿਆਂਗਾ। ਪਰ ਆਹ ਮਿੱਤਰਾ, ਆਪਾਂ ਰਲ ਕੇ ਰਹੀਏ। ਮੈਂ ਆਪਣੇ ਆਪ ਨੂੰ ਸਮਰਪਣ ਕਰਦਾ, ਮੈਂ ਆਪਣੇ ਆਪ ਨੂੰ ਤੇਰੇ ਹਵਾਲੇ ਕਰਦਾ। ਹੁਕਮ ਤੇਰਾ ਹੋਏਗਾ, ਝੌਂਪੜੀ ਤੇਰੀ ਦਿੱਤੀ ਹੋਈ, ਹੁਕਮ ਤੇਰਾ ਹੋਏਗਾ, ਕਰਮ ਉਹੀ ਹੋਏਗਾ ਜੋ ਤੇਰਾ ਹੁਕਮ ਹੋਏਗਾ। ਤੂੰ ਮੇਰੀ ਝੌਂਪੜੀ ਵਿੱਚ ਰਹਿ। ਕੋਲੋਂ ਮੂਸਾ ਲੰਘ ਰਿਹਾ ਸੀ, ਮੂਸਾ ਨੇ ਜਦੋਂ ਇਹ ਗੱਲ ਸੁਣੀ ਕਿ ਖੁਦਾ ਨੂੰ ਕਹਿ ਰਿਹਾ ਕਿ ਤੇਰੀ ਤੰਬੀ ਪਾਟ ਗਈ, ਮੈਂ ਤੇਰੀ ਤੰਬੀ ਸਿਉਂ ਦਿਆਂਗਾ, ਉਸ ਨੂੰ ਗੁੱਸਾ ਆ ਗਿਆ। ਗੁੱਸੇ ਵਿੱਚ ਉਸਨੇ ਆ ਕੇ ਇਹ ਆਲੀ ਦੇ ਮੁੱਖ 'ਤੇ ਚਪੇੜ ਮਾਰ ਦਿੱਤੀ। ਜਦੋਂ ਚਪੇੜ ਮਾਰੀ, ਮੂਸਾ ਲੰਘਦਾ ਸੀ। ਜਦੋਂ ਮੂਸਾ ਆਪਣੇ ਟਿਕਾਣੇ 'ਤੇ ਪਹੁੰਚਿਆ, ਨਿੱਤ ਦੀ ਤਰ੍ਹਾਂ ਬੰਦਗੀ ਵਿੱਚ ਬੈਠਾ, ਬੰਦਗੀ ਵਿੱਚ ਬੈਠਾ, ਆਵਾਜ਼ ਆਈ, ਮੂਸੇ ਅੱਜ ਤੂੰ ਕੀ ਕੀਤਾ? ਕਹਿੰਦੇ, ਦੱਸ ਖੁਦਾ ਮੈਂ ਕੀ ਕੀਤਾ, ਤੂੰ ਅੱਜ ਮੇਰੇ ਮੁੱਖ 'ਤੇ ਚਪੇੜ ਮਾਰ ਦਿੱਤੀ। ਜਪੋ ਸਤਨਾਮ ਸ਼੍ਰੀ। ਅੱਜ ਮੇਰੇ ਮੁੱਖ 'ਤੇ ਚਪੇੜ ਮਾਰ ਦਿੱਤੀ। ਆਖਿਆ, ਮੈਂ ਤੁਹਾਡੇ ਮੁੱਖ 'ਤੇ ਚਪੇੜ ਕਿਵੇਂ ਮਾਰੀ? ਖੁਦਾ ਇਹ ਕੀ ਗੱਲ ਕਰਦੇ ਹੋ? ਕਹਿੰਦੇ, ਉਸ ਇਆਲੀ ਦੇ ਮੁੱਖ 'ਤੇ ਤੂੰ ਚਪੇੜ ਨਹੀਂ ਮਾਰੀ। ਕਹਿੰਦੇ, ਉਹ ਆਲੀ ਕਹਿ ਰਿਹਾ ਸੀ ਕਿ ਜੇ ਤੇਰੀ ਤੰਬੀ ਪਾਟ ਗਈ, ਮੈਂ ਤੇਰੀ ਤੰਬੀ ਸਿਉਂ ਦਿਆਂਗਾ। ਕਹਿੰਦੇ, ਹੋਰ ਸ਼ਬਦ ਨਹੀਂ ਸੁਣੇ, ਉਹ ਤਾਂ ਮੇਰੇ ਨਾਲ ਪ੍ਰੇਮ ਪਾਈ ਬੈਠਾ ਸੀ, ਉਹ ਮੈਨੂੰ ਆਪਣੇ ਆਪ ਨੂੰ ਮੇਰੇ ਲਈ ਸਮਰਪਣ ਕਰੀ ਬੈਠਾ ਸੀ, ਉਸ ਦਾ ਚਾਹ ਤਾਂ ਭਾਉ ਬਣ ਗਿਆ ਸੀ। ਜਪੋ ਸਤਨਾਮ ਸ਼੍ਰੀ। ਉਸ ਨੇ ਉਸ ਚਾਹ 'ਤੇ ਉਸ ਪਾਉ ਕਰਕੇ ਸਾਂਝ ਪਾ ਲਈ। उस सांझ करके उसने अपने अंदर मैनू बिठा लिया, जिस दे अंदर उस दे भाव करके खुदा वस जाए, फिर प्यारे हो फिर भेद की गल केड़ी रह गई। जपो सतनाम श्री, भेद पाया नहीं जा सकता, सचमुच नहीं पाया जा सकता पार ब्रह्म, सचमुच नहीं पाया जा सकता। भगतां ने तेरा भेद पाउण दा यतन नहीं कीता, पर एक गल तां पक्की है ना, ते जिन्हां भगतां ने तुहानू पा लिया, तुसी अपना भेद आप ही उन्हां नू दस दिता। जब सतनाम श्री वाहिगुरु, उन्हां ने पा लिया। भाई लालो नू अपने गुझे भेद आप दसे, आख्या सी दरवाजा खड़काया, दरवाजा खड़किया, कौन है? आखो सतनाम श्री वाहिगुरु, कौन है? आप ही बुला के, हुण आप ही दरवाजा नहीं खोलता। जपो सतनाम श्री वाहिगुरु, आप ही बुलाउण वाले आ, बुलाउण दा टंग याद है, याद ही परमात्मा दी हजूरी है। हर सिमरन में आप निरंकारा, हजूरी परमात्मा दी हजूरी परमात्मा दी याद है, परमात्मा दी याद ही परमात्मा दी याद ऐसी है जिस दे विच कोई परमात्मा नू बुला लैंदा है। ठाकुर जां सिमरां तू ताहीं, जिथे याद करे उत्थे पहुँच जाता। जप सतनाम श्री पहुँचदा है, पर याद कोई करे, याद कोई एक घंटे दी नहीं, बई मैं घंटा अखां बीच लवां, याद तो वह है जिहड़ी विसरे ही ना। जप सतनाम श्री, जिहड़ी विसर जाए वह कदी याद है, जिहड़ी विसरे ही ना। सिमरन तो वह है जिहड़ा हर समय चेते रवे परमात्मा। दरवाजा खड़किया, खुल गया। ए भाई लालो तेरे हाथ विच की है? आखिया एक लकड़ी दा कड़िया होया किला, बड़ा सोहना कड़िया, बड़ी कारत सोहनी कड़नी जानदा है, बड़ा मुलायम है, इस विच तां कोई गंढ भी दिखाई नहीं देंदी, बड़ी कारत सोहनी कड़नी जानदा मित्रा, बड़ा सोहना कड़ई। आखिया फिर इस कड़े हुए किले नाल मजदूरी जो मिलती है उस दे विच तृप्ति है। जपो सतनाम श्री, कहिंदे बहुत शुक्र है परमेश्वर दा। कहिण लगे किले तां लकड़ी दे तू बहुत सोहने कड़दा है, पर अज मैं तेरे पास आया तेरे मन की घाड़त कड़न वास्ते। जपो सतनाम श्री भाई, गल बन गई, जदों चाओ ते पाओ इकट्ठे हुए, जदों सिदक का प्रगटावा हो गया तो सचमुच घाड़त कड़ी गई। पत्थर नू कड़न वास्ते भी टकसाल चाहिदी है, पत्थर कितना चंगा क्यों ना होवे कड़िया ना जावे कीमत नहीं पैंदी, सोना कितना चंगा ना होवे चंगा सोना भी जितनी देर तक कड़िया ना जावे कीमत नहीं पैंदी, लकड़ी किन्नी चंगी क्यों ना होवे घाड़त विच कड़ी ना जावे कीमत नहीं पैंदी, फर्नीचर नहीं बनता। अल्लड़ मुंडा जे चंगे स्कूल विच घाड़ती कड़िया ना जावे विद्वान नहीं बनता, जे पत्थर दी घाड़त लई टकसाल चाहीदी है, लकड़ी दे लई वर्कशाप चाहीदी है, सोने लई सुनियारे दी टकसाल चाहीदी है, अल्लड़ ते आवारा बच्चे नू विद्वान बनाउण वास्ते स्कूल चाहीदा है, ते फिर मैं सच कह दियां पूर्ण मनुख बनाउण वास्ते भी सतगुरु तेरी टकसाल चाहीदी है। जप सतनाम श्री वाहे, फिर तेरी टकसाल चाहीदी, तेरी टकसाल विच ही ਕੋਈ ਸਾਂਝ ਪਾ ਸਕਦਾ ਹੈ, ਤੇਰੀ ਨਜ਼ਰ ਦੀ ਮੋਹਰ ਲੱਗ ਜਾਏ। ਮੈਂ ਪਹਿਲਾਂ ਬੇਨਤੀ ਕੀਤੀ ਸੀ, ਸਿੱਕਾ ਆਪਣੇ ਆਪ ਟਲ ਕੇ ਪ੍ਰਵਾਨ ਨਹੀਂ ਹੁੰਦਾ ਜਿੰਨੀ ਦੇਰ ਤੱਕ ਟਕਸਾਲ ਦੀ ਮੋਹਰ ਨਾ ਲੱਗ ਜਾਏ। ਜੀਵਨ ਉਹੀ ਸਫਲ ਹੈ ਜਿਸ ਵਿੱਚ ਸ਼ਬਦ ਟਾਲਿਆ ਜਾਏ, ਪਰ ਜਿਸ ਜੀਵਨ ਵਿੱਚ ਸ਼ਬਦ ਦੇ ਢਾਲਦੇ ਢਾਲਦੇ ਵੀ ਗੁਰਪ੍ਰਸਾਦ ਜਿਨ ਕੋ ਨਦਰ ਕਰਮ ਤਿੰਨਕਾਰ ਦੀ ਮੋਹਰ ਲੱਗ ਜਾਏ। ਜਪੋ ਸਤਨਾਮ ਸ਼੍ਰੀ ਵਾਹਿਗੁਰੂ। ਅੱਜ ਭਗਤ ਜੀ ਵੀ ਇਹੋ ਗੱਲ ਕਹਿ ਰਹੇ ਹਨ, ਮੈਂ ਵੀ ਸਤਿਗੁਰੂ ਜੀ ਦੀ ਸਤ ਸੰਗਤ ਵਿੱਚ, ਸੰਤ ਜਨ ਦੀ ਸੰਗਤ ਵਿੱਚ ਹੀ ਸਰਵਵਿਆਪਕ ਰਾਮ ਪਰਮੇਸ਼ਰ ਨੂੰ ਆਪਣੇ ਹਿਰਦੇ ਵਿੱਚ ਵਸਾਉਂਦਾ ਹਾਂ। ਸੱਚਮੁੱਚ ਜਿਨ੍ਹਾਂ ਨੇ ਆਪਣੇ ਹਿਰਦੇ ਵਿੱਚ ਵਸਾਇਆ ਹੈ, ਉਹਨਾਂ ਦੇ ਵਸਾਉਣ ਦੀ ਜੁਗਤ ਇਹੋ ਹੈ ਕਿ ਉਹਨਾਂ ਨੇ ਸਤਿਗੁਰੂ ਜੀ ਦੀ ਸ਼ਰਨ ਪ੍ਰਾਪਤ ਕੀਤੀ। ਸ਼ਰਨ ਪ੍ਰਾਪਤ ਕਰਕੇ ਹੀ ਸਤਿਗੁਰੂ ਜੀ ਦੀ ਨਜ਼ਰ ਦੁਆਰਾ ਹੀ ਪਰਮਾਤਮਾ ਦਾ ਨਾਮ ਹਿਰਦੇ ਵਿੱਚ ਵਸਾਇਆ। ਵਰਨਾ ਅੱਜ ਦੇ ਸ਼ਬਦ ਵਿੱਚ ਕਹਿ ਰਹੇ ਹਨ, ਹੋਰ ਯਤਨ ਕਰਨ ਦੇ ਨਾਲ ਇਹ ਪ੍ਰਾਪਤੀ ਨਹੀਂ ਹੋਈ। ਜਿਨ੍ਹਾਂ ਨੇ ਹੋਰ ਯਤਨ ਕੀਤੇ ਉਹਨਾਂ ਨੇ ਸਾਂਝ ਨਹੀਂ ਪਾ ਸਕੇ, ਉਹਨਾਂ ਬਾਰੇ ਕਿਵੇਂ ਕਹਿ ਰਹੇ ਹਨ? ਹਾਂਜੀ,
ਸਨਕ ਸਨੰਦ ਮਹੇਸ਼ ਸਮਾਨਾ, ਸ਼ੇਖ ਨਾਗ ਤੇਰੋ ਮਰਮ ਨਾ ਜਾਣਾ, ਹਨੂਮਾਨ ਸਰ ਗਰੜ ਸਮਾਨ।
ਸੰਗਤ ਰਹਾਉ ਦੀ ਪੰਕਤੀ ਨਾਲ ਪੜ੍ਹਨੀ ਹੈ, ਸੰਤ ਸੰਗਤ ਰਾਮ ਹਿਰਦੈ ਵਸਾਈ। ਜਪ ਸਤਨਾਮ ਸ਼੍ਰੀ ਵਾਹਿਗੁਰੂ। ਆਪਾਂ ਹੁਣੇ ਵਿਚਾਰੇ ਹੈ, ਸੰਤ ਜਨਾਂ ਦੀ ਸੰਗਤ, ਸਤਿਗੁਰੂ ਜੀ ਦੀ ਸੰਗਤ ਦੇ ਸ਼ਰਨ ਵਿੱਚ ਆ ਕੇ ਹੀ ਭਗਤ ਜੀ ਕਹਿੰਦੇ ਹਨ, ਮੈਂ ਪਰਮਾਤਮਾ ਜੋ ਸਰਵਵਿਆਪਕ ਰਾਮ ਹੈ ਰਮਿਆ ਹੋਇਆ ਪਰਮੇਸ਼ਰ, ਉਸ ਨੂੰ ਹਿਰਦੇ ਵਿੱਚ ਵਸਾਉਂਦਾ ਹਾਂ। ਸਨਕ ਸਨੰਦ ਮਹੇਸ਼ ਸਮਾਨਾ, ਬ੍ਰਹਮਾ ਦੇ ਲੜਕੇ ਅਤੇ ਸ਼ਿਵ ਵਰਗਿਆਂ ਨੇ, ਸਮਾਨਾ ਵਰਗਿਆਂ ਨੇ, ਸ਼ੇਸ਼ਕ ਨਾਗ ਤੇਰੋ ਮਰਮ ਨਾ ਜਾਣਾ, ਜਿਹੜਾ ਹਜ਼ਾਰਾਂ ਮੂੰਹਾਂ ਵਾਲਾ ਨਿਤ ਨਵੇਂ ਨੇਮ ਲੈਣ ਵਾਲਾ ਸ਼ੇਖ ਨਾਗ, ਉਹਨਾਂ ਨੇ ਵੀ ਤੇਰਾ ਭੇਦ ਨਹੀਂ ਜਾਣਿਆ। ਹਾਂਜੀ,
ਹਨੂਮਾਨ ਸਰਗਰੜ ਸਮਾਨਾ।
ਹਨੂਮਾਨ ਸ਼੍ਰੀ ਰਾਮ ਚੰਦਰ ਜੀ ਦੇ ਸੇਵਕ, ਹਨੂਮਾਨ ਵਰਗੇ ਸਰ ਰਾਰੇ ਨੂੰ ਸਿਆਰੀ ਹੈ। ਹਨੂਮਾਨ ਸਰ ਗਰੜ ਸਮਾਨਾ, ਇਹ ਪੰਛੀਆਂ ਦਾ ਵੱਡਾ ਹੋਇਆ ਗਰੜ ਪੰਛੀ। ਜਪੋ ਸਤਨਾਮ ਸ਼੍ਰੀ ਵਾਹਿ। ਇਸ ਵਰਗਿਆਂ ਨੇ ਵੀ, ਹਾਂਜੀ,
ਸੁਰਪਤ ਨਰ,
ਦੁਬਾਰਾ ਫਿਰ ਪੜ੍ਹੋ,
ਹਨੂਮਾਨ ਸਰ ਗਰੜ ਸਮਾਨਾ, ਸੁਰਪਤ ਨਰਪਤ ਨਹੀਂ ਗੁਣ ਜਾਣਾ।
ਸੁਰਪਤ ਦੇਵਤਿਆਂ ਦੇ ਵੱਡੇ ਦੇਵਤੇ, ਇੰਦਰ ਰਾਜਿਆਂ ਦੇ ਵੱਡੇ ਰਾਜੇ, ਮਨੁੱਖਾਂ 'ਚੋਂ ਵੱਡੇ ਰਾਜੇ, ਇਹਨਾਂ ਨੇ ਵੀ ਤੇਰੇ ਗੁਣਾਂ ਨੂੰ ਨਹੀਂ ਜਾਣਿਆ। ਜਪੋ ਸਤਨਾਮ ਸ਼੍ਰੀ ਵਾਹਿਗੁਰੂ।
ਚਾਰ ਵੇਦ ਅਰ ਸਿਮਰਤ ਪੁਰਾਣਾ,
ਚਾਰ ਵੇਦ ਪੁਰਾਣ 18 ਸਿਮਰਤੀਆਂ ਆਦਿਕ, ਚਾਰ ਵੇਦ ਅਰ ਸਿਮਰਤ ਪੁਰਾਣਾ, ਕੰਬਲਾ ਪਤ ਕੰਬਲਾ ਨਹੀਂ ਜਾਣਾ। ਇਹ ਜਿਹੜਾ ਲਕਸ਼ਮੀ ਦਾ ਪਤੀ, ਇਹ ਲਕਸ਼ਮੀ, ਇਹਨਾਂ ਨੇ ਵੀ ਤੇਰਾ ਭੇਦ ਨਹੀਂ ਜਾਣਿਆ। ਜਪੋ ਸਤਨਾਮ ਸ਼੍ਰੀ ਵਾਹਿਗੁਰੂ।
ਕਹਿ ਕਬੀਰ ਸੋ ਭਰਮੈ ਨਾਹੀਂ, ਪਗ ਲਗ ਰਾਮ ਰਹਿ ਸ਼ਰਨਾਹੀਂ।
ਜਿਹੜੇ ਸੰਤ ਜਨਾਂ ਦੀ ਸੰਗਤ, ਸਤਿਗੁਰੂ ਜੀ ਦੀ ਸਤ ਸੰਗਤ ਦੀ ਸ਼ਰਨ ਵਿੱਚ ਰਹਿੰਦੇ ਹਨ, ਹਮੇਸ਼ਾ ਹੀ ਭਗਤ ਕਬੀਰ ਜੀ ਆਖ ਰਹੇ ਹਨ, ਇਹ ਆਖ ਕਿ ਉਹ ਕਦੇ ਵੀ ਫਿਰ ਡੋਲਦੇ ਨਹੀਂ, ਪਰਮ ਵਿੱਚ ਡੋਲਦੇ ਨਹੀਂ, ਪਰਮ ਦੇ ਨਹੀਂ ਹਨ। ਅੱਜ ਦੀ ਵਿਚਾਰ ਇਤਨੀ ਸੀ, ਆਪ ਜੀ ਸਵੀਕਾਰ ਕਰਨਾ, ਅਖਰਵਾਦ ਕਾਟ ਪੁਲਚਕ ਮਾਫ ਕਰ ਦੇਣੀ, ਅੱਗੋਂ ਵਾਸਤੇ ਅਰਦਾਸ ਕਰਨੀ, ਸਨਾਚੀ ਸ਼੍ਰੀ ਨੂੰ ਸਮਤ ਬਖਸ਼ਿਸ਼ ਕਰੇ, ਆਪ ਜੀ ਦੀ ਇਸੇ ਪ੍ਰਕਾਰ ਸੇਵਾ ਹੁੰਦੀ ਰਹੇ। ਅੱਗੋਂ ਕੁਝ ਦਿਨਾਂ ਤੋਂ ਬਾਅਦ ਜਿਹੜੀ ਲੜੀ ਸ਼ਬਦ ਵਿਚਾਰ ਦੀ ਆਰੰਭ ਹੈ, ਨਾਵੇਂ ਮਲੇ ਦੇ ਸਲੋਕ, ਜੋ 10 ਸਲੋਕਾਂ ਦੀ ਵਿਚਾਰ ਹੋ ਚੁੱਕੀ ਹੈ, ਪਰਸੋਂ ਸਵੇਰੇ ਫਿਰ ਅਗਲੇ ਸਲੋਕਾਂ ਦੀ ਵਿਚਾਰ ਮੁੜ ਕੇ ਆਰੰਭ ਹੋ ਜਾਏਗੀ। ਆਪ ਸਮੇਂ ਸਿਰ ਆਇਆ ਕਰੋ, ਆ ਕੇ ਜੋ ਸਤਿਗੁਰੂ ਜੀ ਦੀ ਮਹਾਨ ਬਖਸ਼ਿਸ਼, ਸਤਿਗੁਰੂ ਜੀ ਦੀ ਗੁਰਬਾਣੀ, ਉਹਨਾਂ ਦੀ ਵਿਚਾਰ ਸਰਵਣ ਕਰਕੇ ਜਨਮ ਸਫਲਾ ਕਰੀਏ। ਇਹਨਾਂ ਤਿੰਨ ਦਿਨਾਂ ਦੇ ਦੌਰਾਨ ਵਿਚਾਰ ਕਰਦਿਆਂ, ਸੇਵਾ ਕਰਦਿਆਂ ਅਨੇਕਾਂ ਭੁੱਲਾਂ ਹੋ ਸਕਦੀਆਂ ਨੇ, ਬਖਸ਼ ਲੈਣੀ ਆ, ਬਖਸ਼ ਲੈਣੀ ਆ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।